नानक मन पर गास, जाहि कुल ते प्रगट होए ताहि कुल को नाम। पुन द्वादस गुरिंड कौ मेरी है पर नाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई, रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र, सारे ही मिलके आखिए धन श्री सतगुरु उदय सिंह सच्चे पातशाह जी। गुर बिलास छेवें पातशाही ग्रंथ दी कथा नू आप जी लड़ीबद्ध श्रवण कर रहे हो। इतिहास इथों तक पहुंचा है कि भाई गुरदास जी ने पृथ्वी चंद नू बहुत ज्यादा समझाउण दा यतन कीता, पर ग्रंथाकार जी बयान कर रहे ने कि पृथ्वी चंद ने भाई गुरदास दी एक भी गल ना मनी। कहन लगा पृथ्वी चंद कि इसका जिहड़ा हुण हिसाब है ना, इह ते बादशाह जहांगीर दी कचहरी दे विच ही होवेगा। कल इथों तक कथा पहुंची सी, अज इथों अगे मैं प्रारंभ करदा। न्याय होए गो तहां तबे जानूगा सोए, भाई मन विचार दुष्ट मत इन है गोई। पृथ्वी चंद ने जदों आख्या कि जदों उत्थे न्याय होवेगा बादशाह दी सभा दे विच ते फिर मैं जाणागा। ग्रंथाकार जी लिखदे ने कि जदों पृथ्वी चंद ने इस तरह दीयां गल्लां आखियां ते फिर भाई गुरदास जी ने अपने मन दे विच विचार कीती कि इहदी जिहड़ी मत है उह बहुत ज्यादा दुष्ट हो चुकी है, इह बहुत ज्यादा दुष्ट मत वाला है। प्रभ माया परमाय कहा नहीं माना हमारा, सुंदर दिख देह वेश सो मुख सो बचन उचारा। भाई गुरदास जी अपने मन दे विच ऐसे विचार करदे ने कि जिहड़ी गुरु दी माया है उसने इस पृथ्वी चंद दी मत नू बहुत ज्यादा भरमा दिता है, इसे करके इन्हें आखी हुई गल नू प्रवान नहीं कीता। क्योंकि पिछे कथा दे विच इस तरह दा जिक्र होया है कि सतगुरु अर्जन देव सच्चे पातशाह जी ने भाई गुरदास दे हाथ यह संदेशा भेजा सी कि जेकर वापस अमृतसर पृथ्वी चंद मुड़ के आ जाएगा ते मैं ओदे मन दी गल पूरी कर देंगा। कहण दा पावे कि गुरियाई भी उस नू दे देवांगा। इन्नी वड्डी सतगुरु अर्जन ने कृपा कीती, पर भाई गुरदास जी सोच रहे ने कि आप ही बचन करके आप ही माया पा के इस दी मत नू बहुत ज्यादा भरमा दिता है, इस करके ये साड़ी गल मनन दे वास्ते तैयार नहीं होया। सुंदर दिखते है वेस सो मुख सो बचन उचारा। कवि जी लिखते ने कि देखिया पृथ्वी चंद दा बड़ा सोहना बाहर मुखी वेस है, ते फिर उस वेले भाई गुरदास जी ने अपने मुख तो इस प्रकार दे नाल पृथ्वी चंद नू आखे। गल्लां होर तू सारियां कर लेंगा, पर गुर गद्दी दस पाए कित्थों, अमृतसर दी शकल बनाए थे ओ बरकतां लिया रखाए रखाए कित्थों। ਦੁਨੀਆ ਦੌਲਤਾਂ ਦੇ ਦਾਵੇ ਹੋ ਸਕਣ, ਰੱਬੀ ਬਰਕਤਾਂ ਦੱਸ ਵੰਡਾਏ ਕਿਥੋਂ, ਜਿਹਦੀ ਚੀਜ਼ ਸੀ ਉਸ ਨੇ ਪਾਏ ਲਈ, ਨਾਲ ਜ਼ੋਰ ਜਾ ਦੱਸ ਖੁਹਾਏ ਕਿਥੋਂ। ਖੰਭ ਬਗਲੇ ਵਾਂਗ ਖਲਾਰ ਚਿੱਟੇ, ਗੁਣ ਹੰਸ ਦੇ ਜਾ ਲਿਆਏ ਕਿਥੋਂ, ਹੀਰਾ ਵਾਂਗ ਬਲੌਰ ਦੇ ਬਣ ਬੈਠੋ, ਪਰ ਹੀਰੇ ਦੀ ਡਲਕ ਦਿਖਾਏ ਕਿਥੋਂ। ਬਣ ਜਾਏ ਮੁਲੰਮੇ ਦੇ ਵਾਂਗ ਸੋਨਾ, ਕਸ ਲੱਗਿਆ ਸਿਆਹੀ ਗਵਾਏ ਕਿਥੋਂ, ਗੱਦੀ ਲਾ ਕੇ ਗੁਰੂ ਤਾਂ ਬਣ ਬਹਿਗਾ, ਪੂਰਨ ਗਿਆਨ ਸਿਖਾਣੂ ਸਿਖਾਏ ਕਿਥੋਂ। ਪਾਜ ਉਗੜੂ ਘਟੇਗਾ ਸ਼ਾਨ ਤੇਰਾ, ਗੈ ਵੇਲੇ ਨੂੰ ਫੇਰ ਤਕਾਏ ਕਿਥੋਂ, ਅੰਮ੍ਰਿਤਸਰ ਦੀ ਰੀਸ ਕਰਤਾਰ ਸਿੰਘਾ, ਆਮ ਤਾਲਾਂ ਪਾਸੋਂ ਕਰਵਾਏ ਕਿਥੋਂ। ਗ੍ਰੰਥਾਕਾਰ ਜੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਭਾਈ ਗੁਰਦਾਸ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਕਿ ਹੋਰ ਆਮ ਤਲਾਬਾਂ ਦੀ ਬਰਾਬਰੀ ਜਿਹੜੀ ਹੈ ਤੂੰ ਅੰਮ੍ਰਿਤਸਰ ਸਰੋਵਰ ਦੇ ਨਾਲ ਕਿਸ ਪ੍ਰਕਾਰ ਦੇ ਨਾਲ ਕਰ ਸਕੇਗਾ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਾਸਤੇ ਹੋਰ ਵੀ ਬਹੁਤ ਸਾਰੇ ਬਚਨ ਭਾਈ ਗੁਰਦਾਸ ਜੀ ਨੇ ਆਖੇ। ਸੋਨੇ ਪੱਥਰਾਂ ਦੀ ਜੇਕਰ ਹੋਏ ਪੂਜਾ, ਉਹ ਜਹੇ ਬਥੇਰੇ ਅਸਥਾਨ ਮਿਲਦੇ, ਵੱਧ ਨੂਰ ਜਹਾਂ ਦੇ ਮਕਬਰੇ ਤੋਂ, ਸ਼ਾਨਦਾਰ ਨਾ ਕਿਤੇ ਮਕਾਨ ਮਿਲਦੇ। ਬੇਕੀਮਤੀ ਮਹਿਲ ਨੇ ਰਾਜਿਆਂ ਦੇ, ਕਿਸੇ ਨਾਲ ਨਾ ਜਿਨ੍ਹਾਂ ਦੇ ਸ਼ਾਨ ਮਿਲਦੇ। ਕਈ ਕਰੋੜਾਂ ਰੁਪਈਆਂ ਦੇ ਲੱਗੇ ਹੋਏ ਮੰਦਰ ਵਿੱਚ, ਦੇਸਾਂ ਵਾਲੀ ਸ਼ਾਨ ਮਿਲਦੇ। ਸ੍ਰੀ ਅੰਮ੍ਰਿਤ ਸਰ ਦੀਆਂ ਬਰਕਤਾਂ ਜੈ, ਕਿਸੇ ਥਾਂ ਨਹੀਂ ਉੱਕੇ ਨਿਸ਼ਾਨ ਮਿਲਦੇ। ਇਸ ਇਹਦੇ ਜਿਹਾ ਹੈ ਇਹੋ ਕਰਤਾਰ ਸਿੰਘਾ, ਜੀਵ ਰੱਬੋਂ ਟੁੱਟੇ ਜਿੱਥੇ ਆਣ ਮਿਲਦੇ। ਅੰਮ੍ਰਿਤਸਰ ਵਰਗੀ ਜਿਹੜੀ ਜਗ੍ਹਾ ਹੈ ਉਹ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਇੱਕੋ ਹੀ ਇਹ ਹੈ, ਭਾਵ ਕੇ ਬਾਕੀ ਸਾਰੀਆਂ ਚੀਜ਼ਾਂ ਭਾਵੇਂ ਮਿਲ ਸਕਦੀਆਂ ਨੇ ਪਰ ਅੰਮ੍ਰਿਤਸਰ ਦੀ ਬਰਾਬਰੀ ਕੋਈ ਵੀ ਹੋਰ ਜਗ੍ਹਾ ਨਹੀਂ ਕਰ ਸਕਦੀ। ਕੁਟੀਆ ਸਾਧ ਦੀ ਵਿੱਚ ਜੋ ਬਰਕਤਾਂ ਨੇ, ਨਜ਼ਰ ਰਾਜ ਮਹਿਲ ਵਿੱਚ ਆਏ ਕੋਈ ਨਾ, ਜਾ ਫਕੀਰ ਦੀ ਧੂਣੀ ਤੇ ਝੁਕੇ ਦੁਨੀਆ, ਰਾਜ ਮਹਿਲ ਨੂੰ ਸੀਸ ਝੁਕਾਏ ਕੋਈ ਨਾ। ਪੂਜਾ ਹੋਮ ਦੀ ਸੰਤ ਦੀ ਗੋਦੜੀ ਦੀ, ਕਿਲੇ ਕੋਟਾਂ ਦੀ ਆਸ ਰਖਾਏ ਕੋਈ ਨਾ। ਬਾਦਸ਼ਾਹ ਫਕੀਰਾਂ ਦੇ ਕਦਮ ਫੜਦੇ, ਮਾਇਆ ਦੌਲਤਾਂ ਦੀ ਜਿੰਨਾ ਚਾਹੇ ਕੋਈ ਨਾ। ਰੱਬੀ ਬਰਕਤਾਂ ਨਾ ਰੱਬੀ ਬਰਕਤਾਂ ਨਾਲ ਜਾ ਰੱਬੀ ਬਰਕਤਾਂ ਨਾਜ ਲਹਾਬ ਜਿੰਨੀ, ਥਾਈ ਸ਼ਾਨ ਉਹਨਾਂ ਤਾਈ ਘਟਾਏ ਕੋਈ ਨਾ। ਦਿਨੋ ਦਿਨ ਸਵਾਏ ਕਰਤਾਰ ਸਿੰਘਾ, ਰੱਬੀ ਅਬ ਚੱਲ ਨੀਵ ਹਰ ਰੱਖੀ ਅਬ ਚੱਲ ਨੀਵ ਹਰਾਏ ਹਿਲਾਏ ਕੋਈ ਨਾ। ਭਾਵ ਕੇ ਜਿਹੜੇ ਅੰਮ੍ਰਿਤਸਰ ਦੀ ਨੀਂਹ ਹੈ ਇਹ ਅਬ ਚੱਲ ਰੱਖੀ ਹੋਈ ਹੈ, ਜਿਹਨੂੰ ਦੁਨੀਆਂ ਦੀ ਕੋਈ ਤਾਕਤ ਹਿਲਾ ਨਹੀਂ ਸਕਦੀ। ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਨੇ ਹੋਰ ਵੀ ਇਸ ਦੇ ਵਾਸਤੇ ਪ੍ਰਮਾਣ ਦਿੱਤੇ। ਬਿੱਲੀ ਸੋਨੇ ਦੀ ਭਾਵੇਂ ਬਣਾਏ ਕੋਈ, ਵੇਖ ਰਾਤ ਚੂਹੇ ਨਹੀਂ ਡਰਨੇ ਉਸ ਤੋਂ, ਬੂਹੇ ਉੱਤੇ ਤਸਵੀਰ ਹੋਏ ਸੰਤਰੀ ਦੀ, ਪੈਰ ਚੋਰ ਪਛਾਣਾ ਤਰਨੇ ਉਸ ਤੋਂ। ਨਕਲ ਅਸਲ ਦਾ ਕਰ ਖਲਾਰ ਦਈਏ, ਕੰਮ ਅਸਲ ਵਾਲੇ ਨਾਹੀ ਸਰ ਨੀ ਉਸ ਤੋਂ ਜਿਹੜਾ ਹੋਏ ਹੀ ਝੂਠ ਕਰਤਾਰ ਸਿੰਘਾ ਦਾਨੇ ਪੁਰਸ਼ ਉਮੈਦ ਕੀ ਕਰਨ ਉਸ ਤੋਂ। ਇਸ ਪ੍ਰਕਾਰ ਦੇ ਨਾਲ ਭਾਈ ਗੁਰਦਾਸ ਨੇ ਆਖਿਆ ਕਿ ਤੂੰ ਜੋ ਵੀ ਕੁਝ ਕੀਤਾ ਹੋਇਆ ਇਹ ਝੂਠ ਦਾ ਪਸਾਰਾ, ਪਰ ਦੂਜੇ ਪਾਸੇ ਅੰਮ੍ਰਿਤਸਰ ਤੇ ਸੱਚ ਦਾ ਪਸਾਰਾ ਹੈ। ਇਸ ਪ੍ਰਕਾਰ ਦੇ ਨਾਲ ਬਹੁਤ ਸਾਰੇ ਜਿਹੜੇ ਬਚਨ ਸੀ ਉਹ ਪ੍ਰਿਥੀ ਚੰਦ ਨੂੰ ਆਖੇ ਭਾਈ ਗੁਰਦਾਸ ਨੇ। ਪੁੰਨ ਪਾਈ ਜੀ ਗੁਰ ਪਹਿ ਆਇਓ, ਨਹੀਂ ਮਾਨੀ ਹਮ ਰਹੋ ਮਨਾਇਓ। ਇਸ ਤੋਂ ਬਾਅਦ ਫਿਰ ਭਾਈ ਗੁਰਦਾਸ ਜੀ ਉਥੋਂ ਮਿਲ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਨੇ। ਆਣ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਮੈਂ ਬਹੁਤ ਜ਼ਿਆਦਾ ਪ੍ਰਿਥੀ ਚੰਦ ਨੂੰ ਮਨਾਉਣ ਦਾ ਯਤਨ ਕੀਤਾ, ਪਰ ਸੱਚੇ ਪਾਤਸ਼ਾਹ ਜੀ ਉਹ ਕਿਸੇ ਵੀ ਪ੍ਰਕਾਰ ਦੇ ਨਾਲ ਮੇਰੀਆਂ ਗੱਲਾਂ ਨੂੰ ਮੰਨਿਆ ਨੇ। ਕਿਸ ਪ੍ਰਕਾਰ ਦੇ ਨਾਲ ਪ੍ਰਿਥੀ ਚੰਦ ਦਾ ਵਾਰਤਾਲਾਪ ਹੋਇਆ ਭਾਈ ਗੁਰਦਾਸ ਨੇ ਭਾਈ ਗੁਰਦਾਸ ਦਾ, ਤੇ ਕਿਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹਨੇ ਆਣ ਕੇ ਅਰਜ ਕੀਤੇ, ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ। ਪ੍ਰਿਥੀ ਚੰਦ ਨੇ ਬਹੁਤ ਕੁਝ ਬੋਲਿਆ ਸੀ, ਰਹੇ ਸੀ ਗੁਰਦਾਸ ਸਮਝਾਏ ਪਾਈ, ਮੰਨੀ ਉਸਨੇ ਕੋਈ ਨਾ ਹਠੀ ਪੱਕਾ, ਉੱਠ ਬੈਠੇ ਇਉਂਤ ਸੁਣਾਏ ਪਾਈ। ਤੈਥੋਂ ਕੁਝ ਨਾ ਵਿਗੜੇਗਾ ਗੁਰੂ ਜੀ ਦਾ, ਦੁਖੀ ਹੋਏਗਾ ਫਿਰ ਪਛਤਾਏ ਪਾਈ। ਤੂੰ ਵੀ ਰਹੋ ਸੁਣਿਆ ਸੁਣਿਆ ਪਿਆਰੈ ਸੀ, ਤੇਰਾ ਮੰਦਰ ਅਤੇ ਤਲਾਏ ਪਾਈ। ਸਤ ਗੁਰਾਂ ਦੀ ਮਾਇਆ ਪ੍ਰਬਲ ਪਾਰੀ, ਤੇਰਾ ਰੱਖਿਆ ਚਿਤ ਪਰਮਾਏ ਪਾਈ। ਬਾਹਰ ਨਿਕਲ ਆਏ ਮੀਣਾ ਦੁਸ਼ਟ ਕਹਿ ਕੇ, ਚੱਲੇ ਅੰਮ੍ਰਿਤ ਸਰ ਦੇ ਦਾਏ ਪਾਈ। ਹਾਜ਼ਰ ਹੋਏ ਹਜੂਰ ਸਭ ਖੋਟ, ਉਸਦਾ ਦਿੱਤਾ ਗੁਰੂ ਜੀ ਤਾਈ ਸੁਣਾਏ ਪਾਈ। ਵਾਰ ਛੱਤੀਵੀਂ ਸਾਰੀ ਕਰਤਾਰ ਸਿੰਘਾ, ਪ੍ਰਿਥੀ ਚੰਦ ਦੇ ਲਿਖੀ ਪਰਥਾਏ ਪਾਈ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੂੰ ਆਣ ਕੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਮੈਂ ਬੜਾ ਸਮਝਾਇਆ ਪਰ ਮੇਰੇ ਸਮਝਾਉਣ ਦੇ ਬਾਵਜੂਦ ਵੀ ਸੱਚੇ ਪਾਤਸ਼ਾਹ ਜੀ ਪ੍ਰਿਥੀ ਚੰਦ ਤੇ ਨਹੀਂ ਮੰਨਿਆ। ਇਸ ਤੋਂ ਇਲਾਵਾ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਭਾਈ ਗੁਰਦਾਸ ਨੇ ਆਪਣੀਆਂ ਜਿਹੜੀਆਂ ਵਾਰਾਂ ਲਿਖੀਆਂ ਨੇ ਉਹਨਾਂ ਵਾਰਾਂ ਦੇ ਵਿੱਚੋਂ 36ਵੀਂ ਜਿਹੜੀ ਵਾਰ ਹੈ ਉਹ ਸਾਰੀ ਦੀ ਸਾਰੀ ਭਾਈ ਗੁਰਦਾਸ ਨੇ ਪ੍ਰਿਥੀ ਚੰਦ ਦੀ ਬਾਬਤ ਹੀ ਉਚਾਰੀ। ਤਿਸ ਹੀ ਕੇ ਪਰ ਥਾਏ 36ਵੀਂ ਵਾਰ ਉਚਾਰੀ, ਪਾਇਓ ਕਾਲੇ ਮੂੰਹ ਮੀਣਾਏ ਇਹ ਬਿਦ ਬਚਨ ਸੁਧਾਰੀ। ਜਿਸ ਤਰ੍ਹਾਂ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ 36ਵੀਂ ਵਾਰ ਪ੍ਰਿਥੀ ਚੰਦ ਦੇ ਪ੍ਰਥਾਏ ਉਚਾਰੀ, ਉਸੇ ਪ੍ਰਕਾਰ ਦੇ ਨਾਲ ਹੁਣ ਇਹ ਗੁਰਬਿਲਾਸ ਦੇ ਕਰਤਾ ਵੀ ਐਸਾ ਬਿਆਨ ਕਰਦੇ ਨੇ ਕਿ 36ਵੀਂ ਵਾਰ ਜਿਹੜੀ ਹੈ ਉਹ ਪ੍ਰਿਥੀ ਚੰਦ ਦੇ ਬਾਬਤ ਹੀ ਉਚਾਰੀ। ਉਸ ਵਾਰ ਦੇ ਵਿੱਚ ਭਾਵ ਕੇ ਮੀਣਾ ਕਾਲੇ ਮੂੰਹ ਵਾਲਾ ਇਸ ਪ੍ਰਿਥੀ ਚੰਦ ਨੂੰ ਸੁਧਾਰ ਕੇ ਭਾਈ ਗੁਰਦਾਸ ਨੇ ਲਿਖੇ ਕਿ ਕੀ ਬੋਲੇ ਬੈਨ ਯਸਨ ਅਹੀ ਸੁੰਦਰ ਵੇਸ। ਉਹਦੇ ਵਿੱਚ ਕੁਝ ਇਸ ਪ੍ਰਕਾਰ ਦੇ ਨਾਲ ਬਚਨ ਲਿਖੇ ਹੋਏ ਨੇ ਕਿ ਕੀ ਬੋਲੇ ਬੈਨ, ਕਿ ਕੀ ਆਖਿਆ ਜਾਂਦਾ ਹੈ ਮੋਰ ਨੂੰ, ਭਾਵ ਕੇ ਜਿਹੜਾ ਮੋਰ ਹੈ ਉਹ ਬਹੁਤ ਜ਼ਿਆਦਾ ਸੋਹਣਾ ਹੁੰਦਾ ਹੈ, ਉਹਦੀ ਜਿਹੜੀ ਬੋਲੀ ਹੈ ਉਹ ਵੀ ਬਹੁਤ ਜ਼ਿਆਦਾ ਸੋਹਣੀ ਸੁਰੀਲੀ ਤੇ ਮਿੱਠੀ ਹੁੰਦੀ ਹੈ। ਪਰ ਅੱਗੇ ਕਵੀ ਜੀ ਲਿਖਦੇ ਨੇ ਅਸਨ ਅਹੀ, ਅਸਨ ਦਾ ਭਾਵ ਹੈ ਭੋਜਨ, ਅਹੀ ਦਾ ਭਾਵ ਹੈ ਕਿ ਸੱਪ, ਪਰ ਮੋਰ ਸੱਪ ਨੂੰ ਖਾ ਜਾਂਦਾ ਹੈ, ਉਹਦਾ ਭੋਜਨ ਸੱਪ ਹੈ। ਅਹੀ ਸੁੰਦਰ ਵੇਸ, ਬੜਾ ਸੋਹਣਾ ਮੋਰ ਦਾ रूप हुंदा है, बड़ी सोहनी ओदी मिठी आवाज हुंदी है, पर दरअसल ओ मोर सप नूं खा जांदा है। इसे प्रकार दे नाल हुण भाई गुरदास जी बयान कर रहे ने कि जिहड़ा पृथ्वी चंद है ओह भी मोर दे वर्गा है, जिहदी बोल बाणी बाहरों बड़ी मिठी है, ओहदा वेस भी बड़ा सोहना है, पर अंदरों ओह इस प्रकार दे नाल कुटल है। भयो काल हो बिन गुण गुर सदाए दे कौन करे आदेस। ग्रंथाकार जी लिखते ने कि पृथ्वी चंद वर्गे होर भी बहुत सारे ऐसे गुरु हुंदे ने जेडे अपने आप नूं गुणा दा भंडार मनदे ने, पर कवि जी लिखते ने जेडे झूठे बगैर गुणा तो अपने आप नूं वड्डा कहाउंदे ने उहनां नूं आदेश कोई नहीं करदा। आदेश दा भाव हुंदा नमस्कार, उन्हां नूं कोई नमस्कार नहीं करदा, उन्हां नूं कोई मत्थे नहीं टेकदा। इस प्रकार दे नाल भाई गुरदास ने अपनी वार दे विच बयान कीता, भावे कि भाई गुरदास जी दी 36वीं जिहड़ी वार है बड़ी लम्मी है, पर दो चार प्रमाण मैं उस वार दे विचों देवांगा जिहड़े कि पृथ्वी चंद दे वास्ते भाई गुरदास ने बचन लिखे। भाई गुरदास जी लिखते ने तीर्थ मंज निवास है बगला अपतीना। जेड़ा बगला है ओदा आम तौर दे उते तीर्थां दे उते पावे निवास हुंदा है, पर भाई गुरदास जी लिखदे ने कि तीर्थां दे उते रहण दे बावजूद भी जेड़ा बगला है ओ तीर्थां दे महात्मा नूं किसे प्रकार दे नाल अपने मन दे विच धारण नहीं करदा। इसे प्रकार दे नाल तीर्थ रूप सन सतगुरु अर्जन देव सच्चे पातशाह जी, पर बगले वर्गा सी पृथ्वी चंद जड़ा के लम्मा समा सतगुरु अर्जन देव सच्चे पातशाह जी दे लागे रहा, पर सतगुरु अर्जन देव सच्चे पातशाह जी दे किसे भी गुण नूं उस पृथ्वी चंद ने धारण नहीं कीता। तीर्थ मंज निवास है बगला अपतीना। अगे लिखदे ने लवै बबीहा वरसदै जल जाए ना पीना। एक बटेरे दी नस्ल दा जानवर हुंदा जिन्हों लवा आख्या जांदा है, ते एक पपीहा हुंदा है। भाई गुरदास जी लिखते ने कि ना लवा ते ना पपीहा किन्ना भी पावे मीह वरदा रवे किन्ना भी पानी होवे ये उस पानी नूं ग्रहण नहीं करदे, क्योंकि आम तौर दे उते पपीहे दे वास्ते ऐसा आख्या गया है कि विशेष तौर दे उते स्वांती नक्षत्र दे विचों एक बूंद निकलदी है, जदों ओ बूंद पपीहे दे मूंह दे विच सिद्धी आण के पै जांदी है उस दे नाल ओ तृप्त हुंदा है, होर किसे पानी नूं पपीहा नहीं पींदा। हुण भाई गुरदास जी प्रमाण दे रहे ने लवै बबीहा वरसदै जल जाए ना पीना। ओ दोवें जिहड़े ने पंछी ओ किन्ना वी मीह पैंदा होवे ओदे चों पानी दी प्राप्ति नहीं कर सकदे। अगे लिखदे ने वास सुगंध ना होवई परमल संग लीना। इसे प्रकार दे नाल अगे भाई गुरदास जी प्रमाण देंदे ने कि जेड़ा चंदन दा रुख हुंदा है ओदी खुशबू दे नाल ओदे लागे रहण करके जिन्नी भी बनस्पति है जिन्ने भी रुख हुंदे ने ओ चंदन दा स्वरूप बन जांदे ने, पर एक वांस ऐसा दरख्त है जेड़ा पावे मुड दे नाल ही चंदन दे नाल क्यों ना उगया होवे ओदे विच किसे प्रकार दे नाल सुगंधी नहीं आउंदी, ओ सुगंधित नहीं हुंदा, पावे के सारे जेड़े रुख ने ओ सुगंधित हो जांदे ने। एक जगह दे उते होर भी भाई गुरदास जी ने माफ करना कबीर जी ने लिखिया, कबीर जी लिखते ने बूढ़िया यो मत डूबो कोई। भाई माफ करना कबीर जी लिखते ने कि बांस दा बूटा बड़ा उच्चा ते लम्मा होण दे मान दे विच डुब्या होया रहिंदा है, ओ किसे भी प्रकार दे नाल चंदन दे स्वरूप नूं तैयार नहीं करदा। सतगुरु कबीर जी इस प्रकार दे नाल लिखते ने बूढ़िया यो मत बुढ़ डूबो कोई बांस सुगंध ना होए, पाव के जड़ा बांस दा बूटा है उदे विच सुगंधी किसे भी प्रकार दे नाल नहीं हो सकदी, पावे के किन्ना भी ज्यादा ओ चंदन दे लागे क्यों ना वस्या रवे। चंदन के निकट बसे बांस सुगंध ना होए, चंदन दे लागे ही पावे वसदा है ਵਾਂਸ ਦਾ ਰੁੱਖ, ਪਰ ਉਹ ਸੁਗੰਧਤ ਨਹੀਂ ਹੁੰਦਾ। ਕਬੀਰ ਬਾਂਸ ਵਡਾਈ ਬੂਢਿਆ, ਇਹ ਮਤ ਡੂਬੋ ਕੋਏ। ਹੇ ਕਬੀਰ, ਬਾਂਸ ਦਾ ਬੂਟਾ ਉੱਚਾ ਲੰਮਾ ਹੋਣ ਦੇ ਮਾਣ ਦੇ ਵਿੱਚ ਡੁੱਬਿਆ ਹੋਇਆ ਹੈ। ਤੁਸੀਂ ਕੋਈ ਤਿਰਵੀ ਬਾਂਸ ਵਾਂਗ ਹੋਮੇ ਦੇ ਵਿੱਚ ਨਾ ਫਸੋ, ਹੋਮੇ ਦੇ ਵਿੱਚ ਨਾ ਡੁੱਬੋ। ਇਸ ਪ੍ਰਕਾਰ ਦੇ ਨਾਲ ਹੁਣ ਭਾਈ ਗੁਰਦਾਸ ਜੀ ਦਾ ਕਹਿਣ ਦਾ ਪਾਵੇ ਹੈ ਕਿ ਚੰਦਨ ਵਰਗੇ ਸਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਤੇ ਜਿਹੜਾ ਪ੍ਰਿਥੀ ਚੰਦ ਸੀ ਉਹ ਸੀ ਇੱਕ ਵਾਂਸ ਦੇ ਬੂਟੇ ਵਰਗਾ। ਉਹਦੇ ਵਿੱਚ ਕਿਸੇ ਪ੍ਰਕਾਰ ਦੀ ਜਿਹੜੀ ਖੁਸ਼ਬੂ ਸੀ ਉਹ ਨਾ ਆਈ, ਭਾਵੇਂ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਬਹੁਤ ਲੰਮਾ ਸਮਾਂ ਤੱਕ ਉਹਨੇ ਬਤੀਤ ਕੀਤਾ। ਅੱਗੇ ਭਾਈ ਗੁਰਦਾਸ ਜੀ ਲਿਖਦੇ ਨੇ, ਸਤਿਗੁਰ ਸੱਚਾ ਪਾਤਸ਼ਾਹ ਮੋਹ ਕਾਲੇ ਮੀਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਵਾਕਿਆ ਹੀ ਸੱਚੇ ਬਾਦਸ਼ਾਹ ਨੇ, ਪਰ ਕਵੀ ਜੀ ਲਿਖਦੇ ਨੇ ਕਿ ਜਿਹੜਾ ਮੀਣਾ ਹੈ ਭਾਵ ਕਿ ਪ੍ਰਿਥੀ ਚੰਦ, ਉਹ ਕਾਲੇ ਮੂੰਹ ਵਾਲਾ। ਅੱਗੇ ਭਾਈ ਗੁਰਦਾਸ ਜੀ ਹੋਰ ਪ੍ਰਮਾਣ ਦਿੰਦੇ ਨੇ, ਘੁੱਗੂ ਸੁੱਜ ਨਾ ਸੁੱਜੀ ਕਰਮਾਂ ਦਾ ਹੀਣਾ। ਭਾਵ ਕਿ ਜਿਹੜਾ ਘੁੱਗੂ ਹੈ, ਜਿਹਨੂੰ ਕਿ ਆਪਾਂ ਆਮ ਤੌਰ ਦੇ ਉੱਤੇ ਉੱਲੂ ਕਹਿ ਦਿੰਦੇ ਹਾਂ, ਭਾਵ ਕਿ ਉਹ ਜਿਹੜਾ ਉੱਲੂ ਹੈ ਉਹਨੂੰ ਕਿਸੇ ਵੀ ਪ੍ਰਕਾਰ ਦੇ ਨਾਲ ਦਿਨ ਦੇ ਵਿੱਚ ਰੋਸ਼ਨੀ ਦੇ ਵਿੱਚ ਦਿਖਾਈ ਨਹੀਂ ਦਿੰਦਾ, ਕਰਮਾਂ ਦਾ ਹੀਣਾ, ਕਿਉਂਕਿ ਉਹ ਕਰਮਾਂ ਦਾ ਮਾਰਿਆ ਹੋਇਆ। ਇਸੇ ਪ੍ਰਕਾਰ ਦੇ ਨਾਲ ਜਿਹੜਾ ਪ੍ਰਿਥੀ ਚੰਦ ਹੈ ਉਹ ਵੀ ਕਰਮਾਂ ਦਾ ਮਾਰਿਆ ਹੋਇਆ, ਜਿਹਨੂੰ ਕਿ ਪ੍ਰਕਾਸ਼ ਰੂਪ ਸਤਿਗੁਰੂ ਦੇ ਲਾਗੇ ਰਹਿ ਕੇ ਕੁਝ ਦਿਖਾਈ ਨਾ ਦਿੱਤਾ ਤੇ ਉਹਨੇ ਸਤਿਗੁਰਾਂ ਦੇ ਨਾਲ ਵੈਰ ਕੀਤਾ ਤੇ ਸਤਿਗੁਰਾਂ ਦੇ ਲਾਗੇ ਨੂੰ ਛੱਡ ਦਿੱਤਾ। ਇਸੇ ਪ੍ਰਕਾਰ ਦੇ ਨਾਲ ਭਾਈ ਗੁਰਦਾਸ ਜੀ ਨੇ ਇੱਕ ਹੋਰ ਜਗ੍ਹਾ ਦੇ ਉੱਤੇ ਐਸਾ ਪ੍ਰਮਾਣ ਦਿੱਤਾ ਉੱਲੂ ਦਾ। ਉਹ ਲਿਖਦੇ ਨੇ, ਘੁੱਗੂ ਚਾਮ ਚੜਿਕ ਨੂੰ ਦੇ ਹੁਣ ਸੁੱਜਾ ਚਾਨਣ ਹੁੰਦੇ। ਭਾਵ ਕਿ ਜਿਹੜਾ ਉੱਲੂ ਹੈ ਤੇ ਜਿਹੜੇ ਚਮਗਿੱਦੜ ਨੇ ਉਹਨਾਂ ਨੂੰ ਦਿਨ ਦੇ ਵਿੱਚ ਦਿਖਾਈ ਨਹੀਂ ਦਿੰਦਾ, ਇਸ ਪ੍ਰਕਾਰ ਦੇ ਨਾਲ ਚਾਨਣ ਦੇ ਹੁੰਦਿਆਂ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ। ਇਸੇ ਪ੍ਰਕਾਰ ਦੇ ਨਾਲ ਪ੍ਰਿਥੀ ਚੰਦ ਸੀ ਜਿਹੜਾ ਕਿ ਸਤਿਗੁਰਾਂ ਦੇ ਲਾਗੇ ਰਿਹਾ, ਪਰ ਸਤਿਗੁਰਾਂ ਦੇ ਪ੍ਰਕਾਸ਼ ਰੂਪੀ ਚਾਨਣ ਤੋਂ ਉਹ ਕਿਸੇ ਪ੍ਰਕਾਰ ਦੀ ਸੇਧ ਨਾ ਲੈ ਸਕਿਆ। ਇਸ ਤੋਂ ਅੱਗੇ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਇੱਕ ਛੋਟੀ ਜਿਹੀ ਸਾਖੀ ਨੂੰ, ਇੱਕ ਛੋਟੀ ਜਿਹੀ ਕਹਾਣੀ ਨੂੰ ਆਪਣੇ ਸ਼ਬਦਾਂ ਦੇ ਵਿੱਚ ਹੀ ਪੇਸ਼ ਕੀਤਾ। ਭਾਈ ਗੁਰਦਾਸ ਜੀ ਲਿਖਦੇ ਨੇ, ਨੀ ਲਾਰੀ ਦੇ ਮੱਟ ਵਿੱਚ ਪੈ ਗਿੱਦੜ ਰਤਾ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਕਿ ਕਿਸੇ ਸਮੇਂ ਦੇ ਉੱਤੇ ਗਿੱਦੜ ਦੌੜਦਾ ਆਇਆ, ਜਿਹੜਾ ਰੰਗ ਵੱਲ ਰੰਗਣ ਵਾਲਾ ਲਿਲਾਰੀ ਸੀ ਉਹਨੇ ਆਪਣੀ ਮੱਟੀ ਦੇ ਵਿੱਚ ਰੰਗ ਪਾਇਆ ਹੋਇਆ ਸੀ। ਪੁਰਾਣੇ ਸਮੇਂ ਦੇ ਵਿੱਚ ਵੱਡੇ ਵੱਡੇ ਮੱਟਾਂ ਦੇ ਵਿੱਚ ਰੰਗ ਪਾ ਕੇ ਕੱਪੜੇ ਪਾ ਕੇ ਰੰਗੇ ਜਾਂਦੇ ਸਨ। ਹੁਣ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਗਿੱਦੜ ਦੌੜਦਾ ਹੋਇਆ ਆਇਆ, ਲੀਲਾਰੀ ਦੀ ਮੱਟ ਦੇ ਵਿੱਚ ਅਚਾਨਕ ਉਹ ਡਿੱਗ ਪਿਆ ਤੇ ਜਿਹੜਾ ਕੱਪੜਿਆਂ ਤੇ ਰੰਗ ਚੜਨਾ ਸੀ ਉਹ ਸਾਰੇ ਦਾ ਸਾਰਾ ਰੰਗ ਚੜ ਗਿਆ ਉਸ ਗਿੱਦੜ ਦੇ ਸਰੀਰ ਦੇ ਉੱਤੇ। ਨੀ ਲਾਰੀ ਦੇ ਮੱਟ ਵਿੱਚ ਪੈ ਗਿੱਦੜ ਰਤਾ, ਉਹਦਾ ਜਿਹੜਾ ਰੰਗ ਸੀ ਬਹੁਤ ਅਜੀਬ ਕਿਸਮ ਦਾ ਹੋ ਗਿਆ। ਕਿਸੇ ਵੀ ਜਾਨਵਰ ਦਾ ਜੰਗਲ ਦੇ ਵਿੱਚ ਜਿੰਨੇ ਵੀ ਰਹਿਣ ਵਾਲੇ ਨੇ ਉਹਨਾਂ ਦਾ ਰੰਗ ਉਸ ਵਰਗਾ ਨਹੀਂ ਸੀ ਜਿਸ ਤਰ੍ਹਾਂ ਦਾ ਰੰਗ ਗਿੱਦੜ ਦਾ ਬਣ ਗਿਆ। ਜੰਗਲ ਅੰਦਰ ਜਾਏ ਕੇ ਪਾਖੰਡ ਕਮੱਤਾ, ਤੇ ਉਸਨੇ ਜਦੋਂ ਆਪਣੇ ਸਰੀਰ ਦੇ ਵੱਲ ਗਿੱਦੜ ਨੇ ਵੇਖਿਆ ਕਿ ਮੈਂ ਤੇ ਬਹੁਤ ਸਿਰਮੌਰ ਹੋ ਗਿਆ, ਮੇਰੇ ਵਰਗਾ ਤੇ ਕਿਸੇ ਵੀ ਹੋਰ ਜਾਨਵਰ ਦਾ ਰੰਗ ਨਹੀਂ। ਉਹ ਫਿਰ ਜਦੋਂ ਜੰਗਲ ਦੇ ਵਿੱਚ ਵਾਪਸ ਪਹੁੰਚਿਆ ਤੇ ਉਹਨੇ ਫਿਰ ਇੱਕ ਵੱਡਾ ਪਖੰਡ ਖੜਾ ਕਰ ਦਿੱਤਾ, ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਦੇਖੋ ਮੈਂ ਸਾਰਿਆਂ ਤੋਂ ਸਿਰਮੌਰ ਹਾਂ, ਮੇਰਾ ਜਿਹੜਾ ਰੰਗ ਹੈ ਉਹ ਹੋਰ ਕਿਸੇ ਵੀ ਜਾਨਵਰ ਦੇ ਨਾਲ ਨਹੀਂ ਮਿਲਦਾ, ਇਸ ਕਰਕੇ ਅੱਜ ਤੋਂ ਬਾਅਦ ਜੰਗਲ ਦਾ ਰਾਜਾ ਮੈਂ ਹੋਵਾਂਗਾ, ਸ਼ੇਰ ਜੰਗਲ ਦਾ ਰਾਜਾ ਨਹੀਂ ਹੋਵੇਗਾ। ਸ਼ੇਰ ਵੀ ਪਹੁੰਚਿਆ, ਉਹਨੇ ਵੀ ਦੇਖਿਆ ਕਿ ਐਸਾ ਤੇ ਕਿਸੇ ਵੀ ਜਾਨਵਰ ਦਾ ਰੰਗ ਨਹੀਂ ਹੈ, ਇਹ ਪਤਾ ਨਹੀਂ ਕਿੱਥੋਂ ਆ ਗਿਆ, ਇਹ ਤੇ ਕੋਈ ਸਾਰਿਆਂ ਤੋਂ ਵੱਡਾ ਹੈ। ਇਸ ਕਰਕੇ ਉਹਨੇ ਐਸਾ ਪਖੰਡ ਜੰਗਲ ਦੇ ਵਿੱਚ ਪਸਾਰ ਦਿੱਤਾ, ਜੰਗਲ ਅੰਦਰ ਜਾਏ ਕੇ ਪਾਖੰਡ ਕਮੱਤਾ, ਉਹਨੇ ਐਸਾ ਪਖੰਡ ਰਚ ਦਿੱਤਾ ਕਿ ਰਾਜਾ ਜਿਹੜਾ ਸੀ ਜੰਗਲ ਦਾ ਸ਼ੇਰ ਉਹ ਵੀ ਇਹਦੀ ਈਨ ਨੂੰ ਮੰਨ ਗਏ। ਫਿਰ ਕੀ ਹੋਇਆ, ਦਰ ਸੇਵੈ ਮੇਰ ਗਾਵਲੀ ਹੋਏ ਬਹਿ ਅਵਤਾ। ਉਹ ਆਪਣਾ ਉੱਚਾ ਆਸਣ ਲਾ ਕੇ ਹੁਣ ਗਿੱਦੜ ਬਹਿ ਜਾਂਦਾ, ਜਿੰਨੀ ਮਿਰਗਾਂ ਦੀ ਡਾਰ ਹੈ ਹੋਰ ਜਿੰਨੇ ਵੀ ਪੰਛੀ ਨੇ ਉਹ ਸਾਰੇ ਦੇ ਸਾਰੇ ਆਣ ਕੇ ਉਸ ਭੇਖੀ ਉਸ ਭੇਖੀ ਗਿੱਦੜ ਦੀ ਸੇਵਾ ਦੇ ਵਿੱਚ ਰੁੱਝੇ ਰਹਿੰਦੇ ਨੇ। ਕਰ ਹਕੂਮਤ ਅਗਲੀ ਕੂੜੇ ਮਦ ਮੱਤਾ, ਉਹ ਹਕੂਮਤ ਕਰਨ ਲੱਗ ਗਿਆ। ਜਿੰਨੇ ਵੀ ਜੰਗਲ ਦੇ ਵਿੱਚ ਜੀਵ ਜੰਤੂ ਰਹਿੰਦੇ ਸਨ, ਸਾਰਿਆਂ ਤੋਂ ਵੱਡੀ ਉਹਦੀ ਹਕੂਮਤ ਹੋ ਗਈ। ਪਰ ਕਵੀ ਜੀ ਲਿਖਦੇ ਨੇ ਕਿ ਅੰਦਰੋਂ ਤੇ ਉਹ ਕੂੜਾ ਸੀ, ਉਹ ਕੁਪੱਤਾ ਸੀ। ਬੋਲਣ ਪਾਜ ਉਘਾੜਿਆ ਜਿਉਂ ਮੂਲੀ ਪੱਤਾ। ਪਰ ਆਖਿਰਕਾਰ ਇਹ ਜਿਹੜਾ ਰਾਜ ਸੀ ਗਿੱਦੜ ਦਾ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਲੰਮੇ ਸਮੇਂ ਤੱਕ ਚੱਲ ਨਾ ਸਕਿਆ। ਅਚਾਨਕ ਇੱਕ ਦਿਨ ਹੋਰ ਜਿਹੜੇ ਜੰਗਲ ਦੇ ਵਿੱਚ ਰਹਿਣ ਵਾਲੇ ਗਿੱਦੜ ਸਨ, ਉਹ ਜਦੋਂ ਬੋਲੇ ਤੇ ਭੁੱਲ ਗਿਆ ਆਪਣੇ ਆਪ ਨੂੰ, ਤੇ ਗਿੱਦੜਾਂ ਦੇ ਵਾਂਗ ਇਸ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ। ਬੋਲਣ ਪਾਜ ਉਘਾੜਿਆ, ਜਦੋਂ ਬੋਲਿਆ ਤੇ ਫਿਰ ਸਾਰਾ ਜਿਹੜਾ ਪਾਜ ਸੀ, ਜਿਹੜਾ ਪਖੰਡ ਸੀ, ਉਹ ਗਿੱਦੜ ਦਾ ਖੁੱਲ ਗਿਆ। ਉਹਨਾਂ ਨੇ ਤੇ ਵੇਖ ਲਿਆ ਤੇ ਗਿੱਦੜ ਵਾਂਗ ਹੀ ਬੋਲਦਾ। ਇਸ ਕਰਕੇ ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ ਭਾਈ ਗੁਰਦਾਸ ਜੀ, ਬੋਲਣ ਪਾਜ ਉਘਾੜਿਆ ਜਿਉਂ ਮੂਲੀ ਪੱਤਾ। ਜਿਵੇਂ ਮੂਲੀ ਨੂੰ ਖਾਣ ਦੇ ਨਾਲ ਜਾਂ ਮੂਲੀ ਦੇ ਪੱਤੇ ਨੂੰ ਖਾਣ ਦੇ ਨਾਲ ਜਿਹੜਾ ਪਾਜ ਹੈ ਉਗੜ ਜਾਂਦਾ, ਜਦੋਂ ਡਕਾਰ ਆਉਂਦਾ ਤੇ ਫਿਰ ਪਤਾ ਲੱਗ ਜਾਂਦਾ ਇਹਨੇ ਮੂਲੀ ਖਾਧੀ। ਇਸੇ ਪ੍ਰਕਾਰ ਦੇ ਨਾਲ ਉਸ ਗਿੱਦੜ ਦਾ ਜਿਹੜਾ ਪਾਜ ਸੀ ਉਹ ਵੀ ਖੁੱਲ ਗਿਆ। ਇੱਕ ਜਗ੍ਹਾ ਦੇ ਉੱਤੇ ਹੋਰ ਵੀ ਪ੍ਰਮਾਣ ਆਉਂਦਾ ਹੈ, ਭਾਈ ਗੁਰਦਾਸ ਜੀ ਨੇ ਲਿਖਿਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਵੀ ਐਸਾ ਜ਼ਿਕਰ ਆਉਂਦਾ। ਅੰਬਾਂ ਸੱਦਰ ਨਾ ਲਹਿ ਆਣ ਅੰਬਾਖੜੀਆਂ, ਆਣ ਅੰਬਾਖੜੀਆਂ ਜੇ ਖਾਏ। ਅੰਬਾਂ ਵਰਗਾ ਸਵਾਦ ਜਿਹੜੀਆਂ ਅੰਬਾਖੜੀਆਂ ਨੇ ਉਹਨਾਂ ਦੇ ਵਿੱਚੋਂ ਨਹੀਂ ਆਉਂਦਾ। ਮੂਲੀ ਪਾਣ ਪਟੰਤਰਾ ਵਾਸ ਡਕਾਰ ਪ੍ਰਗਟੀ ਆਏ। ਮੂਲੀ ਦੇ ਵਿੱਚ ਤੇ ਪਾਣ ਦੇ ਪੱਤੇ ਦੇ ਵਿੱਚ ਬੜਾ ਫਰਕ ਹੈ। ਭਾਵ ਕੇ ਪਾਣ ਦੇ ਖਾਣ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਖੁਸ਼ਬੂ ਆਉਂਦੀ ਹੈ, ਤੇ ਮੂਲੀ ਦੇ ਖਾਣ ਦੇ ਨਾਲ ਡਕਾਰ ਆਉਂਦਾ, ਭਸ ਡਕਾਰ ਆਉਂਦਾ, ਉਹ ਮਾੜਾ ਡਕਾਰ ਆਉਂਦਾ। ਇਸ ਕਰਕੇ ਜਿਵੇਂ ਕਿ ਇਹ ਵਖਰੇਵਾਂ ਖੜਾ ਹੋ ਜਾਂਦਾ, ਇਸੇ ਪ੍ਰਕਾਰ ਦੇ ਨਾਲ ਉਸ ਗਿੱਦੜ ਦਾ ਜਿਹੜਾ ਪਾਜ ਸੀ ਉਹ ਵੀ ਖੁੱਲ ਗਿਆ। ਤਿਉਂ ਦਰਗਹ ਮੀਣਾ ਮਾਰੀਏ ਕਰ ਕੂੜ ਕੁਪੱਤਾ। ਅਖੀਰਲੇ ਸਤਰ ਦੇ ਵਿੱਚ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਇਸੇ ਪ੍ਰਕਾਰ ਦੇ ਨਾਲ ਜਿਹੜੀ ਭਗਵਾਨ ਦੀ ਦਰਗਾਹ ਹੈ ਉਹਦੇ ਵਿੱਚ ਮੀਣਿਆਂ ਪੁਰਸ਼ਾਂ ਨੂੰ, ਕੂੜਿਆਂ ਨੂੰ, ਝੂਠਿਆਂ ਨੂੰ, ਕੁਪੱਤਿਆਂ ਨੂੰ, ਪ੍ਰਿਥੀ ਚੰਦ ਵਰਗਿਆਂ ਨੂੰ ਬਹੁਤ ਵੱਡੀਆਂ ਸ਼ਾਸਨਾਵਾਂ, ਬਹੁਤ ਵੱਡੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਨੇ। ਇਸ ਪ੍ਰਕਾਰ ਦੇ ਨਾਲ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ। ਗੋਰੇ ਅਰਜਨ ਤਬ ਕਹਾ ਸੁਨਾਈ, ਨੀਚ ਅਗਰ ਨਿਵਨੋ ਦੁਖ ਦਾਈ। ਜਦੋਂ ਭਾਈ ਗੁਰਦਾਸ ਨੇ ਆਣ ਕੇ ਐਸਾ ਬਿਆਨ ਕੀਤਾ ਤੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਗੁਰਦਾਸ ਜੀ ਜਿਹੜਾ ਨੀਚ ਪੁਰਸ਼ ਹੁੰਦਾ ਉਹਦੇ ਅੱਗੇ ਝੁਕਣਾ ਵੀ ਬਹੁਤ ਜ਼ਿਆਦਾ ਦੁਖਦਾਈ ਹੀ ਹੁੰਦਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਤੇ ਪ੍ਰਿਥੀ ਚੰਦ ਦੇ ਅੱਗੇ ਝੁਕ ਗਏ, ਪਰ ਉਹ ਦੁਸ਼ਟ ਹੈ, ਉਹਦਾ ਝੁਕਣਾ ਵੀ ਸਾਡਾ ਉਹਨੂੰ ਪਸੰਦ ਨਹੀਂ ਆਇਆ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਨੂੰ ਆਖਿਆ।
ਸ੍ਰੀ ਗੁਰੂ ਨਾਨਕ ਕਰੈ ਸੋ ਹੋਈ, ਔਰ ਬਾਤ ਨਹੀਂ ਹੋਵੇ ਕੋਈ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਗੁਰਦਾਸ ਜੀ ਦਰਅਸਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋ ਕਰਦੇ ਨੇ ਆਖਿਰਕਾਰ ਉਹੀ ਹੁੰਦਾ, ਹੋਰ ਜਿਹੜੀ ਗੱਲ ਹੈ ਸਤਿਗੁਰਾਂ ਤੋਂ ਬਗੈਰ ਉਹ ਕਿਸੇ ਪ੍ਰਕਾਰ ਦੇ ਨਾਲ ਕੋਈ ਕਰ ਨਹੀਂ ਸਕਦਾ। ਇਸ ਕਰਕੇ ਪ੍ਰਿਥੀ ਚੰਦ ਦੇ ਵਸ ਦੀ ਗੱਲ ਨਹੀਂ ਹੈ, ਇਹ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਮਤ ਨੂੰ ਪਰਮਾ ਦਿੱਤਾ, ਉਹਨੂੰ ਪੁੱਠੇ ਪਾਸੇ ਲਾ ਦਿੱਤਾ।
ਅਸ ਕਹਿ ਸ੍ਰੀ ਗੁਰ ਮੌਣ ਰਹਾਏ, ਊਹਾ ਪ੍ਰਿਥੀ ਆਇਤ ਦੁਖ ਪਾਏ।
ਗ੍ਰੰਥਾਕਾਰ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ਾਂਤ ਹੋ ਕੇ ਬੈਠ ਗਏ। ਪਰ ਕਵੀ ਜੀ ਲਿਖਦੇ ਨੇ ਕਿ ਦੂਜੇ ਪਾਸੇ ਜਿਹੜਾ ਪ੍ਰਿਥੀ ਚੰਦ ਹੈ ਉਹ ਬਹੁਤ ਜ਼ਿਆਦਾ ਈਰਖਾ ਦੀ ਅੱਗ ਦੇ ਨਾਲ ਦੁੱਖ ਦੇ ਵਿੱਚ ਸੜ ਰਿਹਾ।
ਨੀਂਦ ਪਰ ਨਹੀਂ ਦਿਨ ਯਾਰ ਰਾਤੀ, दावा अनलियम सुल गए छाती।
रात दिन किसी भी प्रकार दे नाल जेड़ी नींद है वो पृथ्वी चंद नू नहीं आउंदी। कवि जी प्रमाण देंदे ने के दवा अनल इम सुल गए छाती। एक दवा अनल है, अनल दा पा हुंदा है कि अग। एक जंगल दे विच भी अग लग जांदी है, वो भी बांसां दे करके लगदी है। विद्वान पुरश कहिंदे ने कि बांस जदों गर्मी दी रुत दे विच एक दूजे दे नाल खैबड़दे ने खेंदे ने उहदे विचों चंग्यारी पैदा हो जांदी है ते फिर अग फैल जांदी है। जंगल दी अग बहुत छेती फैलदी है। आम तौर दे उते दुनिया दे विच ऐसा प्रमाण दिता जांदा है कि फलानी गल ते इन्नी छेती फैल गई जिवें जंगल दी अग फैलदी। मेरा सिर्फ कहण तों भाव है कि कवि जी ने प्रमाण दिता है कि जंगल दे विच जिहड़ी अग लगदी है जिवें ओ तीबर अग लगदी है, इस प्रकार दे नाल जिहड़ी ईरखा दी अग है ओ छाती हमेशा पृथ्वी चंद ओ हमेशा पृथ्वी चंद दी छाती नूं साड़दी रहिंदी है। इस प्रकार दे नाल ईरखा दे नाल ओ बहुत ज्यादा हमेशा सड़दा रहिंदा।
सत गुरां दा वदे परताप दिन दिन वेख पृथ्वी दी सुलगाए छाती। ना संगतां आउण ना चढ़े पूजा गिले गोहे दे वांग तुखाए छाती। किते बहुत हिले सरिया कुछ वी ना फिकर ईरखा पार कंबाए छाती। उधर कर्म मार के तीर ताने कड़ी मुड़ी दुखी हो दुखाए छाती। ना देने आराम ना रात नींदर गद्दी लैण दे ख्याल समाए छाती। हर गोबिंद दा रूप करतार सिंगा याद आ आ प्या पड़काए छाती।
करतार सिंह जी क्लास वाली भी बयान करदे ने कि दिने आराम नहीं है, रात नूं नींद नहीं आउंदी, इह ख्याल हमेशा गुरगद्दी लैण दा मन दे विच फसिया रहिंदा है। इस तों इलावा जिहड़े सतगुरु हरगोबिंद सच्चे पातशाह जी ने उहनां दे चेहरे नूं जदों चेते करदा है ते फिर उहदी जिहड़ी छाती है बहुत ज्यादा रोह दे विच आ जांदी है, भाव कि बहुत ज्यादा ईरखा दे नाल सड़न लग पैंदी।
तब लौ हुक्म शाह का आयो सुलही दिल्ली और सिदायो।
आखिरकार कवि जी लिखते ने कि काफी समा इसे प्रकार दे नाल बतीत हो गया। उधरों बादशाह दा जड़ा हुक्म सी ओ पहुंच गया सुलही खां दे वल के सुलही खां तू वापस दिल्ली दे विच पहुंच। उस वेले फिर सुलही खां दिल्ली जान दे वास्ते तैयार हो गए।
सुलही के संग पृथिया पयो दोए बरस हेरी रह गयो।
ग्रंथाकार जी बयान करदे ने कि लगातार 2 साल हेहरा पिंड दे विच ही पृथ्वी चंद टिकिया रहा। 2 सालों तो बाद फिर सुलही खां ने अपने नाल पृथ्वी चंद नूं लिया ते दिल्ली दे विच जा पहुंचा।
दिल्ली जाए प्राप्त पयो सुलही खान पठान असव फील बहु नजर दे मिलियो तब सुल्तान।
पृथ्वी चंद नूं नाल लैके दिल्ली दे विच सुलही खान पहुंचे। कवि जी लिखदे ने कि बहुते घोड़े बहुते हाथी बादशाह दी नजर पेटा करके ते फिर सुलही खां अपने सुल्तान बादशाह यहां जहांगीर नूं मिले।
सुलही माजे टके सुतारे जहांगीर को आनंद तारे।
माजे दे विचों जेड़ा मामला उगराया सी वो सारे जेड़े दमड़े सी जेड़े पैसे सी वो बादशाह नूं जदों दे दिते ते बादशाह जहांगीर बहुत ज्यादा आनंद नूं धारण करदा है। सुलही खां दे उते बड़ा खुश होया।
बहरो पृथिया दियो मिलाई नजर ये नहीं उन पेट दिवाई। ਆਪ ਮਿਲਣ ਤੋਂ ਬਾਅਦ ਫਿਰ ਸੁਲਹੀ ਖਾਂ ਨੇ ਪ੍ਰਿਥੀ ਚੰਦ ਦਾ ਜਿਹੜਾ ਮਿਲਾਪ ਸੀ ਉਹ ਵੀ ਬਾਦਸ਼ਾਹ ਦੇ ਨਾਲ ਕਰਵਾਇਆ। ਨਜ਼ਰ ਇਹਨੇ ਉਨ ਭੇਟ ਦਵਾਈ, ਭਾਵ ਕੇ ਬਾਦਸ਼ਾਹ ਦੀ ਨਜ਼ਰ ਭੇਟਾ ਪ੍ਰਿਥੀ ਚੰਦ ਨੇ ਵੀ ਖੋਜੇ ਮਾਇਆ ਕੀਤੀ। ਤਾਂ ਪਰ ਪ੍ਰਿਥੀਏ ਅਰਜ ਕਰਾਈ, ਜਹਾਂਗੀਰ ਯੋ ਬਾਤ ਚਲਾਈ। ਫਿਰ ਪ੍ਰਿਥੀ ਚੰਦ ਦੇ ਵੱਲੋਂ ਅਰਜ ਕੀਤੀ ਹੈ ਬਾਦਸ਼ਾਹ ਦੇ ਅੱਗੇ ਸੁਲਹੀ ਖਾਂ ਨੇ, ਕਹਿੰਦਾ ਜਹਾਂਗੀਰ ਯੋ ਬਾਤ ਚਲਾਈ। ਬਾਦਸ਼ਾਹ ਜਹਾਂਗੀਰ ਦੇ ਕੋਲ ਇਸ ਪ੍ਰਕਾਰ ਦੇ ਨਾਲ ਗੱਲ ਤੋਰੀ ਪ੍ਰਿਥੀ ਚੰਦ ਦੀ ਸੁਲਹੀ ਖਾਂ ਨੇ। ਸਤ ਗੁਰ ਕੇ ਗ੍ਰਹਿ ਰਾਰ ਅਸ ਪਰੀ, ਔਰ ਤੁਛ ਨਰ ਤਬ ਕਿਆ ਕਰੀ। ਕਹਿੰਦਾ ਕਿ ਸਤਿਗੁਰਾਂ ਦੇ ਘਰ ਦੇ ਵਿੱਚ, ਗੁਰੂ ਘਰ ਦੇ ਵਿੱਚ ਐਸੀ ਰਾਰ ਪੈ ਗਈ ਹੈ, ਭਾਵ ਕਿ ਐਸਾ ਝਗੜਾ ਵੱਧ ਗਿਆ। ਔਰ ਤੁਛ ਨਰ ਤਬ ਕਿਆ ਕਰੀ, ਭਾਵ ਕਿ ਜਿਹੜੇ ਛੋਟੇ ਲੋਕ ਨੇ ਉਹ ਕਿਸੇ ਪ੍ਰਕਾਰ ਦੇ ਨਾਲ ਇਹ ਨਿਆਂ ਨਹੀਂ ਕਰ ਸਕਦੇ। ਗੁਰ ਨਾਨਕ ਗ੍ਰਹਿ ਕੇ ਹਮ ਦਾਸ, ਉਨਕਾ ਨਿਉ ਸ੍ਰੀ ਗੁਰ ਪਾਸ। ਸੁਲਹੀ ਖਾਂ ਕਹਿੰਦਾ ਕਿ ਰੌਲਾ ਪੈ ਗਿਆ, ਇਹਦੇ ਛੋਟੇ ਪੁਰਾਣੇ ਗੁਰਿਆਈ ਨੂੰ ਸਾਂਭਿਆ ਹੋਇਆ, ਬਾਦਸ਼ਾਹ ਸਲਾਮਤ ਇਹ ਇਨਸਾਫ ਮੰਗਣ ਦੇ ਵਾਸਤੇ ਤੁਹਾਡੇ ਤੱਕ ਅਪੜੇ। ਤੇ ਅੱਗੋਂ ਫਿਰ ਜਿਹੜਾ ਬਾਦਸ਼ਾਹ ਜਹਾਂਗੀਰ ਸੀ ਉਹ ਕਹਿੰਦਾ ਗੁਰੂ ਨਾਨਕ ਗ੍ਰਹਿ ਕੇ ਹਮ ਦਾਸ। ਬਾਦਸ਼ਾਹ ਕਹਿੰਦਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਉਹ ਉੱਚਾ ਦਰਬਾਰ ਹੈ, ਉਹ ਉੱਚਾ ਘਰ ਹੈ, ਜਿਸ ਦਰਬਾਰ ਦੇ ਜਿਸ ਘਰ ਦੇ ਤੇ ਅਸੀਂ ਸਾਰੇ ਵੀ ਦਾਸ ਹਾਂ। ਕਹਿੰਦਾ ਉਨਕਾ ਨਿਉ ਸ੍ਰੀ ਗੁਰਪਾਸ। ਇਸ ਕਰਕੇ ਸੁਲਹੀ ਖਾਂ ਸੁਣ ਮੇਰੀ ਗੱਲ ਨੂੰ, ਉਥੋਂ ਦਾ ਜਿਹੜਾ ਨਿਆਂ ਹੈ, ਉਥੋਂ ਦਾ ਜਿਹੜਾ ਕਾਰਜ ਹੈ ਉਹ ਮੈਂ ਨਹੀਂ ਕਰ ਸਕਦਾ, ਇਹ ਤੇ ਸਤਿਗੁਰਾਂ ਦੇ ਹੱਥਾਂ ਦੇ ਵਿੱਚ ਹੀ ਹੈ, ਹੱਥਾਂ ਦੇ ਵਿੱਚ ਹੈ ਕਿ ਜਿਸ ਤਰ੍ਹਾਂ ਉਹ ਕਰਨ ਉਸੇ ਤਰ੍ਹਾਂ ਹੋਵੇਗਾ।
ਗੁਰੂ ਰਾਮਦਾਸ ਦੀਨੀ ਗੁਰਿਆਈ, ਸੋ ਹਮ ਤੇ ਨਹੀਂ ਜਾਤ ਮਿਟਾਈ।
ਜਹਾਂਗੀਰ ਬਾਦਸ਼ਾਹ ਕਹਿੰਦਾ ਸੁਲਹੀ ਖਾਂ, ਤੇਰੇ ਦੱਸਣ ਦੇ ਮੁਤਾਬਕ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਆਪਣੀ ਗੁਰਿਆਈ ਹੈ ਉਹ ਛੋਟੇ ਪੁੱਤਰ ਅਰਜਨ ਨੂੰ ਦਿੱਤੀ ਹੈ, ਤੇ ਇਹ ਉਸਦਾ ਵੱਡਾ ਭਰਾ ਹੈ, ਇਹ ਚਾਹੁੰਦਾ ਹੈ ਕਿ ਗੁਰਿਆਈ ਮੈਨੂੰ ਮਿਲੇ, ਪਰ ਕਹਿੰਦਾ ਸੋ ਹਮ ਤੇ ਨਹੀਂ ਜਾਤ ਮਿਟਾਈ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਹੁਕਮ ਕੀਤਾ, ਜਿਹੜੀ ਅਰਜਨ ਤੇ ਉਹਨਾਂ ਨੇ ਕਿਰਪਾ ਕੀਤੀ ਹੈ ਉਹ ਮੇਰੇ ਤੋਂ ਮਿਟਾਈ ਨਹੀਂ ਜਾ ਸਕਦੀ। ਭਾਵ ਕਿ ਸਤਿਗੁਰੂ ਅਰਜਨ ਨੂੰ ਗੁਰਗੱਦੀ ਤੋਂ ਲਾ ਦਿਆਂ ਤੇ ਪ੍ਰਿਥੀ ਚੰਦ ਨੂੰ ਬਿਠਾ ਦਿਆਂ, ਬਾਦਸ਼ਾਹ ਕਹਿੰਦਾ ਹੈ ਕਿ ਮੇਰੇ ਵੱਸ ਦੀ ਗੱਲ ਨਹੀਂ।
ਜੀਵਤ ਦੇਵਤ ਸ੍ਰੀ ਗੁਰ ਜੋਤੀ, ਜੇ ਗੁਰ ਆਈ ਤੁਮ ਕੋ ਹੋਤੀ।
ਇਸ ਤੋਂ ਬਾਅਦ ਬਾਦਸ਼ਾਹ ਜਹਾਂਗੀਰ ਪ੍ਰਿਥੀ ਚੰਦ ਨੂੰ ਕਹਿੰਦਾ ਕਿ ਜੇਕਰ ਗੁਰਿਆਈ ਤੇਰੀ ਹੁੰਦੀ ਤੇ ਫਿਰ ਆਪਣੇ ਜਿਉਂਦਿਆਂ ਜਿਉਂਦਿਆਂ ਹੀ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰਿਆਈ ਦੀ ਜੋਤ ਤੈਨੂੰ ਦੇ ਦਿੰਦੇ, ਪਰ ਐਸਾ ਪ੍ਰਿਥੀ ਚੰਦ ਹੋਇਆ ਨਹੀਂ।
ਅਬ ਤਿੰਨ ਕੇ ਤੁਮ ਲਾਗੋ ਪਾਈ, ਜਹਾਂਗੀਰ ਅਸ ਬੈਣ ਅਲਾਈ।
ਇਸ ਕਰਕੇ ਬਾਦਸ਼ਾਹ ਕਹਿੰਦਾ ਕਿ ਪ੍ਰਿਥੀ ਚੰਦ ਹੁਣ ਤੇਰਾ ਤੇ ਨਿਆਂ ਐਸਾ ਹੀ ਬਣਦਾ ਕਿ ਜਿਹਨੂੰ ਗੁਰੂ ਸਤਿਗੁਰੂ ਰਾਮਦਾਸ ਨੇ ਬਣਾਇਆ, ਭਾਵ ਕੇ ਸਤਿਗੁਰੂ ਅਰਜਨ ਨੂੰ, ਤੂੰ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਡਿੱਗ ਪੈ। ਜਹਾਂਗੀਰ ਅਸ ਬੈਣ ਸੁਣਾਈ। ਬਾਦਸ਼ਾਹ ਜਹਾਂਗੀਰ ਨੇ ਇਸ ਪ੍ਰਕਾਰ ਦੇ ਨਾਲ ਉਸ ਵੇਲੇ ਕਹਿ ਦਿੱਤਾ ਪ੍ਰਿਥੀ ਚੰਦ ਨੂੰ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਕੁਝ ਇਸ ਪ੍ਰਕਾਰ ਦੇ ਨਾਲ ਇਸ ਵਿਥਿਆ ਨੂੰ ਬਿਆਨ ਕਰਦੇ ਨੇ।
ਬਾਦਸ਼ਾਹ ਅੱਗੋਂ ਕਦੋਂ ਭੋਲਾ ਪਾਲਾ, ਕਹਿੰਦਾ ਮੈਂ ਇਹ ਚੇੜਾ ਮੁਕਾ ਮੁਕਾ ਕੀ ਕੂ, ਗੁਰ ਨਾਨਕ ਦੀ ਗੱਦੀ ਹੈ ਰੱਬੀ, ਮੈਂ ਉਸ ਦੇ ਹੁਕਮ ਚਲਾ ਮੈਂ ਉਸ ਤੇ ਹੁਕਮ ਚਲਾ ਕੀ ਕੂ, ਜਿਨੂੰ ਬਾਪ ਗੱਦੀ ਦਿੱਤੀ ਜਿਨੂੰ ਬਾਪ ਗੱਦੀ ਦਿੱਤੀ ਗੁਰੂ ਓਹ ਮੈਂ ਇਸ ਨੂੰ ਗੁਰੂ ਬਣਾ ਕੀ ਕੂ, ਇਹ ਕੋਈ ਦੌਲਤ ਨਹੀਂ ਹੈ ਦੁਨੀਆ ਦੀ, ਕਰਾਮਾਤ ਦੇ ਤਾਈ ਪਲਟਾਂ ਕੀ ਕੂ,
ਹੁਣ ਖੂਹ ਜ਼ਮੀਨ ਮੈਂ ਵੰਡ ਦੇਵਾਂ, ਰੱਬੀ ਬਰਕਤਾਂ ਤਾਈ ਵੰਡਾਂ ਕੀ ਕੂ, ਜਿਨੂੰ ਰੱਬ ਚਾਹਿਆ ਦਿੱਤਾ ਉਸ ਤਾਈ, ਮੈਂ ਰੱਬ ਦਾ ਹੁਕਮ ਉਲਟਾਂ ਕੀ ਕੂ। ਅੱਗੇ ਮੁੱਢੋਂ ਇਹੋ ਚਾਲ ਚਲੀ ਆਉਂਦੀ, ਪੁੱਠੇ ਵਹਿਣ ਮੈਂ ਹੁਣ ਵਗਾਂ ਕੀ ਕੂ। ਜਿਉਂਦੇ ਗੁਰੂ ਜਿਨੂੰ ਗੁਰੂ ਕਰ ਜਾਂਦੇ, ਉਹ ਗੁਰੂ ਬਣਦਾ ਮੈਂ ਭੁਲਾਂ ਕੀ ਕੂ। ਇਹ ਲਾਇਕ ਹੁੰਦੇ ਮਿਲਦੀ ਇਹਨਾਂ ਤਾਈ, ਕੀਤੀ ਗੁਰਾਂ ਦੀ ਹੁਣ ਬਦਲਾਂ ਕੀ ਕੂ। ਮੇਰੀ ਤਾਕਤ ਤੋਂ ਬਾਹਰ ਕਰਤਾਰ ਸਿੰਘਾ, ਬਦੋ ਬਦੀ ਗੁਰਗੱਦੀ ਦੁਆਂ ਕੀ ਕੂ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਬਾਦਸ਼ਾਹ ਕਹਿੰਦਾ ਕਿ ਜੇਕਰ ਪ੍ਰਿਥੀ ਚੰਦ ਗੁਰਗੱਦੀ ਤੇ ਲਾਇਕ ਹੁੰਦਾ ਤੇ ਫਿਰ ਸਤਿਗੁਰਾਂ ਨੇ ਆਪੇ ਹੀ ਗੁਰਗੱਦੀ ਇਸ ਨੂੰ ਦੇ ਦੇਣੀ ਸੀ। ਇਸ ਕਰਕੇ ਜੇਕਰ ਗੁਰਗੱਦੀ ਸਤਿਗੁਰੂ ਅਰਜਨ ਨੂੰ ਮਿਲ ਗਈ ਹੈ ਤੇ ਫਿਰ ਮੇਰੀ ਤਾਕਤ ਤੋਂ ਬਾਹਰ ਦੀ ਗੱਲ ਹੈ ਕਿ ਮੈਂ ਬਦੋ ਬਦੀ ਇਸ ਨੂੰ ਗੁਰੂ ਨਹੀਂ ਬਣਾ ਸਕਦਾ। ਇਸ ਪ੍ਰਕਾਰ ਦੇ ਨਾਲ ਜਵਾਬ ਦੇ ਦਿੱਤਾ ਬਾਦਸ਼ਾਹ ਨੇ ਇਹਨਾਂ ਦੇ ਅਰਜ ਕਰਨ ਦੇ ਬਾਵਜੂਦ।
ਬਾਦਸ਼ਾਹ ਕੇ ਬਚਨ ਸੁਣ ਪ੍ਰਿਥੀਆ ਤਪਿਓ ਬਹੋਰ, ਮੁਖ ਸੋ ਤਬ ਐਸੇ ਕਹਾ ਨਹੀਂ ਜਾਵੋ ਤੇ ਠੌਰ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀ ਗੱਲ ਆਖ ਦਿੱਤੀ ਬਾਦਸ਼ਾਹ ਨੇ ਤੇ ਫਿਰ ਪ੍ਰਿਥੀ ਚੰਦ ਦਾ ਮਨ ਟੱਟ ਗਿਆ। ਉਹਦੇ ਮਨ ਦੇ ਵਿੱਚ ਬੜੀ ਆਸ਼ਾ ਸੀ ਕਿ ਬਾਦਸ਼ਾਹ ਮੇਰੀ ਅਰਜ ਨੂੰ ਪ੍ਰਵਾਨ ਕਰੇਗਾ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਬਾਦਸ਼ਾਹ ਦੀ ਗੱਲ ਨੂੰ ਸੁਣ ਕੇ ਤਪਿਆ ਤੇ ਬੜਾ ਗੁੱਸੇ ਦੇ ਵਿੱਚ ਤੇ ਬੜਾ ਆਇਆ, ਪਰ ਅੱਗੇ ਹਿੰਦੁਸਤਾਨ ਦਾ ਬਾਦਸ਼ਾਹ ਸੀ, ਉਹਦੇ ਸਾਹਮਣੇ ਕੁਝ ਕਹਿ ਨਹੀਂ ਸੀ ਸਕਦਾ। ਇੰਨੀ ਗੱਲ ਉਸਨੇ ਜ਼ਰੂਰ ਆਖੀ, ਕਹਿੰਦਾ ਨਹੀਂ ਜਾਵੋ ਤੇ ਠੌਰ, ਬਾਦਸ਼ਾਹ ਸਲਾਮਤ, ਮੈਂ ਤੇ ਇਨਸਾਫ਼ ਲੈਣ ਦੇ ਵਾਸਤੇ ਤੁਹਾਡੀ ਕਚਹਿਰੀ ਦੇ ਵਿੱਚ ਪਹੁੰਚਿਆ, ਇਸ ਕਰਕੇ ਵਾਪਸ ਫੇਰ ਮੈਂ ਉਸ ਪਿੰਡ ਦੇ ਵਿੱਚ ਕਦੇ ਵੀ ਨਹੀਂ ਜਾਵਾਂਗਾ।
ਆਤਿਰ ਸਾਏ ਬੋਲਿਓ ਤਬ ਜਹਾਂਗੀਰ ਪਾਤਸ਼ਾਹ, ਸ੍ਰੀ ਗੁਰ ਦਈ ਸੋ ਤਿੰਨ ਲਈ ਕਿਉਂ ਤੇਰੇ ਔਰ ਦਾਹ।
ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਬਾਦਸ਼ਾਹ ਨੂੰ ਫਿਰ ਗੁੱਸਾ ਆ ਗਿਆ ਇਸ ਪ੍ਰਿਥੀ ਚੰਦ ਦੇ ਉੱਤੇ। ਗੁੱਸੇ ਦੇ ਨਾਲ ਕਹਿੰਦਾ ਸ੍ਰੀ ਗੁਰ ਦਈ ਸੋ ਤਿੰਨ ਲਈ, ਸਤਿਗੁਰੂ ਰਾਮਦਾਸ ਨੇ ਗੁਰਗੱਦੀ ਦੇ ਦਿੱਤੀ ਤੇ ਲੈ ਲਈ ਗੱਦੀ ਅਰਜਨ ਨੇ, ਕਿਉਂ ਤੇਰੇ ਔਰ ਦਾਹ, ਤੇਰੇ ਮਨ ਦੇ ਵਿੱਚ ਇੰਨਾ ਸਾੜਾ ਪੈਦਾ ਕਿਉਂ ਹੁੰਦਾ। ਇਸ ਤਰ੍ਹਾਂ ਝਿੜਕ ਕੇ ਪ੍ਰਿਥੀ ਚੰਦ ਨੂੰ ਬਾਦਸ਼ਾਹ ਨੇ ਕਹਿ ਦਿੱਤਾ,
ਪਿਤ ਕੀ ਸੇਵਨਾ ਹਿਤ ਸੋ ਕਈ, ਅਬ ਕਿਉ ਚਿੰਤਾ ਚਿਤ ਮੈਂ ਲਈ।
ਬਾਦਸ਼ਾਹ ਕਹਿੰਦਾ ਕਿ ਪਿਤਾ ਦੀ ਸੇਵਾ ਕਰਨੀ ਸੀ ਹਿੱਤ ਦੇ ਨਾਲ, ਪਿਆਰ ਦੇ ਨਾਲ ਸੇਵਾ ਤੇ ਆਪਣੇ ਪਿਤਾ ਦੀ ਤੂੰ ਨਹੀਂ ਕੀਤੀ ਤੇ ਹੁਣ ਇਸ ਵੇਲੇ ਤੇਰੇ ਮਨ ਦੇ ਵਿੱਚ ਇੰਨੀ ਜ਼ਿਆਦਾ ਚਿੰਤਾ ਹੁਣ ਕਿਉਂ ਵਧੀ ਹੋਈ।
ਐਸ ਬਚਨ ਕਹਿ ਪ੍ਰਿਥੀਏ ਨਾਲ, ਪਾਤਸ਼ਾਹ ਲਾਗੇ ਕਹੇ ਖਿਆਲ।
ਗ੍ਰੰਥਾਕਾਰ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਪ੍ਰਿਥੀ ਚੰਦ ਦੇ ਨਾਲ ਕੀਤੇ ਔਰ ਬਾਦਸ਼ਾਹ ਨੇ ਇਸ ਤੋਂ ਬਾਅਦ ਫਿਰ ਪ੍ਰਿਥੀ ਚੰਦ ਦਾ ਖਲਾ ਜਿਹੜਾ ਖਿਆਲ ਸੀ ਉਹਨੇ ਭੁਲਾ ਦਿੱਤਾ। ਬਾਦਸ਼ਾਹ ਆਪਣੇ ਹੋਰ ਕੰਮਾਂ ਦੇ ਵਿੱਚ, ਹੋਰ ਜਿਹੜੇ ਕੇਸ ਆਏ ਹੋਏ ਸਨ ਉਹਨਾਂ ਨੂੰ ਸੁਲਝਾਉਣ ਦੇ ਵਿੱਚ ਰੁੱਝ ਗਿਆ।
ਪ੍ਰਿਥੀ ਚੰਦ ਦਲੀਲਾਂ ਕਈ ਦਿੱਤੀਆਂ ਸਨ, ਪਰ ਬਾਦਸ਼ਾਹ ਧਿਆਨ ਹਟਾ ਦਿੱਤਾ, ਆਖੇ ਵੇਖੇ ਅਮੀਰਾਂ ਦੇ ਬਾਦਸ਼ਾਹ ਨੇ ਗੁਰਗੱਦੀ ਦਾ ਮਾਣ ਰਖਾ ਦਿੱਤਾ। ਇਹ ਗੁਰੂ ਪੁੱਤਰ ਆਇਆ ਚੱਲ ਇੱਥੇ, ਨਜ਼ਰ ਭੇਟਾਂ ਦੇ ਵਿਦਾ ਕਰਾ ਦਿੱਤਾ। ਬਾਦਸ਼ਾਹ ਨੇ ਫੇਰ ਕਰਤਾਰ ਸਿੰਘਾ ਕਰ ਵਿਦਿਆ ਮਨੋ ਭੁਲਾ ਦਿੱਤਾ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਪ੍ਰਿਥੀ ਚੰਦ ਨੇ ਭਾਵੇਂ ਕਈ ਦਲੀਲਾਂ ਪੇਸ਼ ਕੀਤੀਆਂ ਪਰ ਉਹਦੀਆਂ ਦਲੀਲਾਂ ਦੇ ਵੱਲ ਬਾਦਸ਼ਾਹ ਨੇ ਧਿਆਨ ਨਾ ਦਿੱਤਾ। ਸੁਲਹੀ ਖਾਂ ਵਰਗਿਆਂ ਨੇ ਜਦੋਂ ਆਖਿਆ ਕਿ ਬਾਦਸ਼ਾਹ ਸਲਾਮਤ ਹੈ, ਇਹ ਗੁਰੂ ਦਾ ਵੱਡਾ ਸਪੁੱਤਰ ਹੈ, ਇਹਦਾ ਇੱਜ਼ਤ ਮਾਣ ਸਤਿਕਾਰ ਤੁਹਾਨੂੰ ਕਰਨਾ ਚਾਹੀਦਾ। ਉਹਨਾਂ ਦੇ ਕਹਿਣ ਦੇ ਉੱਤੇ ਫਿਰ ਬਾਦਸ਼ਾਹ ਨੇ ਕੁਝ ਭੇਟਾ ਨਜ਼ਰ ਇਸ ਨੂੰ ਦਿੱਤੀ, ਸਰੂਪਾ ਦਿੱਤਾ ਤੇ ਫਿਰ ਇਸ ਨੂੰ ਵਿਦਿਆ ਕਰ ਦਿੱਤਾ, ਪਰ ਪੂਰੇ ਪ੍ਰਕਾਰ ਦੇ ਨਾਲ ਇਹਨੂੰ ਆਪਣੇ ਮਨ ਤੋਂ ਬਾਦਸ਼ਾਹ ਨੇ ਭੁਲਾ ਦਿੱਤਾ।
ਜਹਾਂਗੀਰ ਕੇ ਬੈਣ ਸੁਣਾਈ, ਪ੍ਰਿਥੀਏ ਮਨ ਮੈਂ ਚਿੰਤਾ ਪਾਈ।
ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਬਾਦਸ਼ਾਹ ਦੇ ਐਸੇ ਬਚਨਾਂ ਨੂੰ ਸੁਣ ਕੇ ਹੁਣ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਬਹੁਤ ਵੱਡੀ ਚਿੰਤਾ ਲੱਗ ਗਈ।
ਪਾਤਸ਼ਾਲ ਪਾਤਸ਼ਾਹ ਲਾਗੇ ਕਹਿ ਖਿਆ,
ਪਾਤਸ਼ਾਹ ਲਾਗੇ ਕਹਿ ਖਿਆਲ,
ਇਹ ਠਾਂ ਪੇਸ਼ ਨਾ ਹਮਰਾ ਗਯੋ, ਨੈਣਨ ਤਰ ਤਰ ਖੋਦਤ ਪਯੋ।
ਆਪਣੇ ਮਨ ਦੇ ਵਿੱਚ ਸੋਚਣ ਲੱਗਾ, ਖਿਆਲ ਕਰਨ ਲੱਗਾ, ਇੱਥੇ ਤੇ ਮੇਰੀ ਪੇਸ਼ ਨਹੀਂ ਗਈ। ਕਵੀ ਜੀ ਲਿਖਦੇ ਨੇ, ਆਪਣੀ ਅੱਖਾਂ ਨੂੰ ਪ੍ਰਿਥੀ ਚੰਦ ਨੇ ਨੀਵਾ ਕੀਤਾ, ਧਰਤੀ ਦੇ ਵੱਲ ਗੱਡ ਕੇ ਨਿਗਾਹ ਦੇਖ ਰਿਹਾ। ਕਵੀ ਜੀ ਲਿਖਦੇ ਨੇ, ਇਸ ਤਰ੍ਹਾਂ ਆਖਿਆ ਜਾ ਸਕਦਾ ਕਿ ਜਿਵੇਂ ਅੱਖਾਂ ਦੇ ਨਾਲ ਹੀ ਧਰਤੀ ਨੂੰ ਖੁਰਚ ਰਿਹਾ ਹੋਵੇ, ਧਰਤੀ ਨੂੰ ਪੁੱਟ ਰਿਹਾ ਹੋਵੇ।
ਪ੍ਰਿਥਿਆ ਨਿਜ ਡੇਰੇ ਤਵ ਆਯੋ, ਪਾਤਸ਼ਾਹ ਤਵ ਤਹਾਂ ਭੁਲਾਯੋ।
ਬਾਦਸ਼ਾਹ ਨੇ ਪੂਰਾ ਖਿਆਲ ਪ੍ਰਿਥੀ ਚੰਦ ਦਾ ਭੁਲਾ ਦਿੱਤਾ। ਜਿੱਥੇ ਸੁਲਹੀ ਖਾਂ ਨੇ ਡੇਰਾ ਲਵਾਇਆ ਸੀ ਪ੍ਰਿਥੀ ਚੰਦ ਦਾ, ਉੱਥੇ ਆਪਣੇ ਡੇਰੇ ਦੇ ਵਿੱਚ ਪ੍ਰਿਥੀ ਚੰਦ ਪਹੁੰਚ ਗਿਆ।
ਡਰ ਤੇ ਅਰਜਨਾ ਕਿਨਹੂ ਕੀਨੇ, ਦਿਨ ਪਚਾਸ ਜੋ ਬਿਤੇ ਅਧੀਨੇ।
ਬਾਦਸ਼ਾਹ ਬੜਾ ਗੁੱਸੇ ਦੇ ਵਿੱਚ ਆਇਆ ਸੀ ਇਸ ਕੇਸ ਦੇ, ਇਸ ਮਸਲੇ ਦੇ ਵਿੱਚ, ਇਸ ਕਰਕੇ ਡਰਦਿਆਂ ਮਾਰਿਆਂ ਫਿਰ ਕਵੀ ਜੀ ਲਿਖਦੇ ਨੇ ਕਿ ਪ੍ਰਿਥੀ ਚੰਦ ਦੀ ਕਿਸੇ ਨੇ ਵੀ ਦੁਬਾਰਾ ਅਰਜ ਨਾ ਕੀਤੀ। ਦਿਨ ਪਚਾਸ ਜੋ ਬਿਤੇ ਅਧੀਨੇ, ਅਧੀਨਗੀ ਦੇ ਨਾਲ 50 ਦਿਨ ਇਸੇ ਪ੍ਰਕਾਰ ਦੇ ਨਾਲ ਦਿੱਲੀ ਦੇ ਵਿੱਚ ਹੀ ਪ੍ਰਿਥੀ ਚੰਦ ਨੇ ਬਤੀਤ ਕੀਤੇ।
ਪ੍ਰਿਥੀ ਚੰਦ ਮਨ ਸੰਸਾਲੀਨੋ, ਕਵੀ ਸ਼ਾਹ ਮੋਹਿ ਯਾਦ ਨਾ ਕੀਨੋ।
ਹੁਣ ਰਾਤ ਦਿਨ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਬਹੁਤ ਵੱਡੀ ਚਿੰਤਾ ਲੱਗੀ ਰਹਿੰਦੀ ਹੈ ਕਿ ਜਦੋਂ ਦਾ ਮੈਂ ਆਇਆ ਹਾਂ ਇੱਕੋ ਵਾਰ ਬਾਦਸ਼ਾਹ ਨੂੰ ਮਿਲਿਆ, ਪਰ ਦੁਬਾਰਾ ਕਦੇ ਵੀ ਬਾਦਸ਼ਾਹ ਨੇ ਮੈਨੂੰ ਯਾਦ ਨਹੀਂ ਕੀਤਾ, ਬੁਲਾਇਆ।
ਮੁਸਾਹਿਬ ਦੋਇ ਸ਼ਾਹ ਕੇ ਪਾਰੀ, ਨਿਜ ਬਿਰ ਤਾਂਤਨ ਨਿਕਟ ਉਚਾਰੀ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਦੋ ਵੱਡੇ ਅਹਿਲਕਾਰ ਸਨ ਜਿਹੜੇ ਕਿ ਬਾਦਸ਼ਾਹ ਦੇ ਜਿਆਦਾ ਨਿਕਟ ਵਰਤੀ ਸਨ, ਉਹਨਾਂ ਦੇ ਨਾਲ ਅਧੀਨਗੀ ਦੇ ਨਾਲ ਆਪਣਾ ਜਿਹੜਾ ਬਿਰਤਾਂਤ ਸੀ ਉਹਨਾਂ ਦੋਵਾਂ ਉਮਰਾਵਾਂ ਦੇ ਕੋਲ ਇਸ ਪ੍ਰਿਥੀ ਚੰਦ ਨੇ ਬਿਆਨ ਕੀਤਾ।
ਇੱਕ ਅਬਦੁਲ ਖਾਨ ਦੁਤੀਆ ਮੁਹੰਮਦ ਖਾਨ ਹੈ,
ਉਹਨਾਂ ਦੇ ਵਿੱਚੋਂ ਅਹਿਲਕਾਰਾਂ ਦੇ ਵਿੱਚੋਂ ਇੱਕ ਦਾ ਨਾਮ ਸੀ ਅਬਦੁਲ ਖਾਨ ਤੇ ਦੂਜੇ ਦਾ ਨਾਮ ਸੀ ਮੁਹੰਮਦ ਖਾਨ। ਇਹਨਾਂ ਦੋਵਾਂ ਦੇ ਸਾਹਮਣੇ ਆਪਣਾ ਬਿਰਤਾਂਤ ਇਹਨੇ ਸੁਣਾਇਆ।
ਰਿਸ਼ਵਤ ਤਿੰਨੇ ਬਖਾਨ ਹਜ਼ਾਰ ਤੀਨ,
ਪ੍ਰਿਥੀਏ ਕਹੀ। ਉਹਨਾਂ ਦੋਵਾਂ ਨੂੰ ਕਹਿੰਦਾ ਕਿ 3000 ਰੁਪਇਆ ਮੈਂ ਤੁਹਾਨੂੰ ਦੇਵਾਂਗਾ ਜੇਕਰ ਮੇਰੀ ਅਰਜ ਤੁਸੀਂ ਬਾਦਸ਼ਾਹ ਦੇ ਕੋਲ ਕਰਵਾ ਦੇਵੋ ਤਾਂ।
ਰਿਸ਼ਵਤ ਪਾਈ ਖਾਨ ਚਿਤ ਹਰ ਖਾਈ ਨਿਜ ਮੁਖ ਤੇ ਅਲਾਈ ਕਛੂ ਚਿੰਤਾ ਨਹੀਂ ਪਾਇਓ ਹੈ।
ਉਹ ਜਿਹੜੇ ਦੋਵੇਂ ਜਰਨੈਲ ਸਨ, ਉਮਰਾਵ ਸਨ, ਉਹਨਾਂ ਨੇ ਫਿਰ ਲਾਲਚ ਦੇ ਵਸ ਦੇ ਵਿੱਚ ਹੋ ਕੇ ਪ੍ਰਿਥੀ ਚੰਦ ਦੀ ਗੱਲ ਨੂੰ ਪ੍ਰਵਾਨ ਕਰ ਲਿਆ। ਉਹ ਦੋਵੇਂ ਖਾਨ ਕਹਿੰਦੇ ਨੇ ਕਿ ਤੁਸੀਂ ਰਤਾ ਵੀ ਕਿਸੇ ਪ੍ਰਕਾਰ ਦੇ ਮਨ ਦੇ ਵਿੱਚ ਚਿੰਤਾ ਨਾ ਕਰੋ।
ਸੋਲੇ ਹੀ ਕੋ ਸਾਥ ਲੀਨ ਖਾਨ ਦੂ ਪਿਆਨਾ ਕੀਨਾ, ਜਾਏ ਨਿਕਟ ਸ਼ਾਹ ਮੁਖ ਬੰਦਗੀ ਅਲਾਇਓ ਹੈ।
ਉਹਨਾਂ ਦੋਵਾਂ ਜਾਣਿਆਂ ਨੇ ਸੁਲਹੀ ਖਾਨ ਨੂੰ ਆਪਣੇ ਨਾਲ ਮਿਲਾਇਆ ਤੇ ਫਿਰ ਬਾਦਸ਼ਾਹ ਦੇ ਤੱਕ ਅੱਪੜ ਗਏ ਨੇ। ਬਾਦਸ਼ਾਹ ਦੇ ਕੋਲ ਜਾ ਕੇ ਇਹਨਾਂ ਤਿੰਨਾਂ ਨੇ ਫਿਰ ਬੰਦਗੀ ਕੀਤੀ, ਸਲਾਮ ਕੀਤੀ।
ਸਭਾ ਵਿੱਚ ਬੈਠ ਕਰ ਤਿੰਨੋ ਨੇ ਸਲਾਹ ਕਰ, ਪ੍ਰਿਥੀ ਚੰਦ ਚੰਦ ਸਮ ਸ਼ਾਹ ਕੋ ਸੁਣਾਇਓ ਹੈ।
ਇਹਨਾਂ ਤਿੰਨਾਂ ਨੇ। ਫਿਰ ਬਾਦਸ਼ਾਹ ਦੇ ਕੋਲ ਬਹੁਤੀ ਜ਼ਿਆਦਾ ਪ੍ਰਸ਼ੰਸਾ ਕੀਤੀ ਹੈ ਪ੍ਰਿਥੀ ਚੰਦ ਦੀ। ਕਹਿੰਦੇ ਨੇ ਪ੍ਰਿਥੀ ਚੰਦ ਚੰਦ ਸਮ, ਇਹ ਬਾਦਸ਼ਾਹ ਸਲਾਮਤ ਜਿਹੜਾ ਸਤਿਗੁਰੂ ਰਾਮਦਾਸ ਦਾ ਵੱਡਾ ਸੁਪੁੱਤਰ ਪ੍ਰਿਥੀ ਚੰਦ ਹੈ, ਉਹ ਤੇ ਵਾਕਿਆ ਹੀ ਚੰਦਰਮਾ ਦੇ ਵਾਂਗ ਹੈ। ਗੁਰ ਨਾਨਕ ਕੀ ਅਸ ਪਰ ਸੰਸ ਜਗ ਮਾਹੇ ਪਾਈ, ਰਾਮਦਾਸ ਸੋਤੇ ਹਾਂ ਪ੍ਰਿਥੀ ਉਹ ਬੈਠਾਇਓ ਹੈ। ਕਹਿੰਦੇ ਨੇ ਬਾਦਸ਼ਾਹ ਸਲਾਮਤ ਜਰਾ ਖਿਆਲ ਕਰੋ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਘਰ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਪ੍ਰਸ਼ੰਸਾ ਹੈ, ਉਹਨਾਂ ਦਾ ਜਿਹੜਾ ਜਸ ਹੈ, ਉਹ ਸਾਰੀ ਦੁਨੀਆਂ ਦੇ ਵਿੱਚ ਫੈਲਿਆ ਹੋਇਆ ਤੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਤਿਗੁਰੂ ਨਾਨਕ ਦੀ ਗੁਰਿਆਈ ਗੱਦੀ ਤੇ ਬੈਠੇ ਸਨ ਤੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਪ੍ਰਿਥੀ ਚੰਦ ਸਾਰਿਆਂ ਤੋਂ ਵੱਡਾ ਪੁੱਤਰ ਹੈ। ਇਸ ਕਰਕੇ ਬਾਦਸ਼ਾਹ ਸਲਾਮਤ ਤੁਹਾਨੂੰ ਇਸ ਮਸਲੇ ਦੇ ਉੱਤੇ ਗੌਰ ਫਰਮਾਉਣਾ ਚਾਹੀਦਾ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਵਾਪਰਿਆ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਸੁਨ ਹੀ ਖਾਂ ਤੇ ਉਸ ਦੇ ਸਾਥੀਆਂ ਨੇ ਕਿਹਾ ਅਰਜ ਸੁਣੀ ਦਿਲ ਲਾਏ ਸ਼ਾਹ, ਇਹ ਬੜੇ ਲਾਇਕ ਪੀਰ ਕਰਾ ਮਾਤੀ ਤੇਰੇ ਪਾਸ ਇਨਸਾਫ ਨੂੰ ਆਏ ਸ਼ਾਹ। ਰਾਮਦਾਸ ਸਤਿਗੁਰੂ ਦੇ ਤਿੰਨ ਬੇਟੇ ਵੱਡੇ, ਇਹ ਦੋ ਛੋਟੇ ਭਰਾ ਸ਼ਾਹ, ਉਹ ਤਾਂ ਸੁਣਿਆ ਆਪ ਹੋ ਫੌਤ ਗਏ, ਗੱਦੀ ਲਈ ਛੋਟੇ ਬੇਟੇ ਪਾਏ ਸ਼ਾਹ। ਹੱਕ ਇਹਨਾਂ ਦਾ ਛੋਟਾ ਮਾਰ ਬੈਠਾ, ਕਈ ਫੰਦ ਫਰੇਬ ਚਲਾਏ ਸ਼ਾਹ, ਮਾਲਕ ਮੁਲਕ ਦੇ ਹੋ ਬਾਦਸ਼ਾਹ ਤੁਸੀਂ, ਜਿਹਦਾ ਹੱਕ ਹੋ ਦਿਓ ਦਵਾਏ ਸ਼ਾਹ। ਸੁਣਿਆ ਅਰਜਨ ਦੇਵ ਚਲਾਕ ਬਹੁਤਾ, ਦਿਓ ਉਸ ਦੇ ਤਾਈ ਸਜਾ ਸ਼ਾਹ। ਰਿਸ਼ਵਤ ਖਾ ਕੇ ਇਹਨਾਂ ਤਿੰਨਾਂ ਨੇ ਫਿਰ ਆਖਿਆ ਕਿ ਸਤਿਗੁਰਾਂ ਦਾ ਵੱਡਾ ਸਹਿਬਜ਼ਾਦਾ ਹੈ, ਉਹ ਬੜਾ ਲਾਇਕ ਹੈ ਬਾਦਸ਼ਾਹ ਸਲਾਮਤ, ਉਹ ਵੱਡਾ ਕਰਾਮਾਤੀ ਹੈ, ਤੁਹਾਡੇ ਤੋਂ ਇਨਸਾਫ ਮੰਗਣ ਦੇ ਵਾਸਤੇ ਆਇਆ, ਇਸ ਕਰਕੇ ਤੁਸੀਂ ਬਾਦਸ਼ਾਹ ਹੋ ਮੁਲਕ ਦੇ, ਤੁਹਾਨੂੰ ਇਨਸਾਫ ਕਰਨਾ ਚਾਹੀਦਾ। ਅਰਜਨ ਬੜਾ ਚਲਾਕ ਹੈ, ਉਹਨੇ ਚਲਾਕੀ ਦੇ ਨਾਲ ਗੁਰਗੱਦੀ ਦੇ ਉੱਤੇ ਆਪਣਾ ਕਬਜ਼ਾ ਕੀਤਾ, ਇਸ ਕਰਕੇ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਪ੍ਰਿਥੀ ਚੰਦ ਦਾ ਤੁਸੀਂ ਨਿਆਂ ਕਰੋ। ਬਾਦਸ਼ਾਹ ਜਾਣੀਏ ਬਤ ਛਲ ਸਾਨੀ ਕਹੀ, ਕਛੂ ਇਹ ਨ ਪਾਇਓ ਬਾਤ ਪੱਖੀ ਕੀ ਸੁਣਾਈ ਹੈ। ਪਰ ਬਾਦਸ਼ਾਹ ਕੋਈ ਭੋਲਾ ਨਹੀਂ ਸੀ, ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਹੋਵੇਗਾ ਆਪਾਂ ਸਮਝ ਸਕਦੇ ਹਾਂ ਕਿ ਕਿੰਨਾ ਸਿਆਣਾ ਹੋਵੇਗਾ। ਕਵੀ ਜੀ ਲਿਖਦੇ ਨੇ ਕਿ ਬਾਦਸ਼ਾਹ ਸਿਆਣਾ ਸੀ, ਉਹਨੇ ਇਹਨਾਂ ਦੀਆਂ ਗੱਲਾਂ ਸੁਣੀਆਂ ਤੇ ਉਹਨੂੰ ਲੱਗਿਆ ਕਿ ਛਲ ਦੇ ਨਾਲ ਕਪਟ ਦੇ ਨਾਲ ਇਹ ਗੱਲਾਂ ਕਰ ਰਹੇ ਨੇ, ਇੱਥੋਂ ਤੱਕ ਵੀ ਬਾਦਸ਼ਾਹ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਮੈਨੂੰ ਲੱਗਦਾ ਕਿ ਕੋਈ ਰਿਸ਼ਵਤ ਇਹਨਾਂ ਨੇ ਖਾਧੀ ਹੋਵੇਗੀ, ਇਸੇ ਕਰਕੇ ਪ੍ਰਿਥੀ ਚੰਦ ਦੇ ਪੱਖ ਦੀ ਮੇਰੇ ਕੋਲ ਇਹ ਮੇਰੇ ਅਹਿਲਕਾਰ ਗੱਲ ਕਰ ਰਹੇ ਨੇ। ਮਾਨ ਤਿੰਨ ਕਿਨੋ ਪ੍ਰਿਥੀ ਚੰਦ ਕੋ ਬੁਲਾਏ ਲੀਨੋ, ਦਿਨੋ ਬੜ ਮਾਨ ਮੁਖ ਐਸੇ ਫੁਰਮਾਇਓ ਹੈ। ਪਰ ਬਾਦਸ਼ਾਹ ਫਿਰ ਵੀ ਬਹੁਤ ਸਿਆਣਾ ਸੀ, ਉਹਨੇ ਸਾਫ ਤੌਰ ਦੇ ਉੱਤੇ ਇਨਕਾਰ ਨਹੀਂ ਕੀਤਾ। ਉਸ ਵੇਲੇ ਬਾਦਸ਼ਾਹ ਕਹਿੰਦਾ ਕਿ ਪ੍ਰਿਥੀ ਚੰਦ ਨੂੰ ਬੁਲਾਇਆ ਜਾਵੇ। ਪ੍ਰਿਥੀ ਚੰਦ ਨੂੰ ਸਭਾ ਦੇ ਵਿੱਚ ਬੁਲਾਇਆ ਗਿਆ। ਕਵੀ ਜੀ ਲਿਖਦੇ ਨੇ ਦਿਓ ਬੜ ਮਾਣ ਮੁਖ ਐਸ ਫਰਮਾਇਓ, ਬੜਾ ਮਾਣ ਸਤਿਕਾਰ ਕੀਤਾ ਬਾਦਸ਼ਾਹ ਨੇ ਜਦੋਂ ਦੁਬਾਰਾ ਉਹ ਕਚਹਿਰੀ ਦੇ ਵਿੱਚ ਪਹੁੰਚਿਆ। ਮੁਖ ਐਸੇ ਫਰਮਾਇਓ, ਪ੍ਰਿਥੀ ਚੰਦ ਨੂੰ ਫਿਰ ਇਸ ਪ੍ਰਕਾਰ ਦੇ ਨਾਲ ਬਾਦਸ਼ਾਹ ਨੇ ਆਖਿਆ, ਦਿਲੂ ਹੋ ਤੇ ਚੱਲ ਹਮ ਜਾਹੇਂਗੇ ਲਾਹੌਰ, ਜਬ ਪ੍ਰਾਤਨ ਦੂਹੋ ਕੀ ਬਾਤ ਸੁਣ ਨਿਆਵ ਪਾਈ ਹੈ। ਕਹਿੰਦਾ ਕਿ ਜਦੋਂ ਮੈਂ ਦਿੱਲੀ ਤੋਂ ਜਾਵਾਂਗਾ ਉਸ ਪਾਸੇ ਨੂੰ, ਫਿਰ ਜਦੋਂ ਲਾਹੌਰ ਦੇ ਵਿੱਚ ਪਹੁੰਚਾਂਗਾ ਤੇ ਫਿਰ ਮੈਂ ਤੁਹਾਡੇ ਦੋਵਾਂ ਭਰਾਵਾਂ ਦਾ ਜਿਹੜਾ ਨਿਆਂ ਹੈ ਉਹ ਪੂਰੇ ਪ੍ਰਕਾਰ ਦੇ ਨਾਲ ਕਰਾਂਗਾ। ਅਬ ਯੂ ਹਨਹਿ ਜਾਵੋ ਗ੍ਰਮ ਹਮ ਤੇ ਪਾਵੋ, ਤੁਮ ਰਚੋ ਕਰ ਤਾਂ ਜੋ ਤੇਰੇ ਮਨ ਆਈ ਹੈ। ਬਾਦਸ਼ਾਹ ਕਹਿੰਦਾ ਜਦੋਂ ਲਾਹੌਰ ਜਾਵਾਂਗਾ ਫਿਰ ਪ੍ਰਿਥੀ ਚੰਦ ਮੈਂ ਤੇਰਾ ਨਿਆਂ ਕਰ ਦਿਆਂਗਾ। ਇਸ ਤੋਂ ਇਲਾਵਾ ਜਿਹੜੀ ਤੂੰ ਗੱਲ ਮੈਨੂੰ ਆਖੀ ਸੀ ਕਿ ਵਾਪਸ ਮੈਂ ਉਸ ਪਿੰਡ ਦੇ ਵਿੱਚ ਮੁੜ ਕੇ ਨਹੀਂ ਜਾਣਾ, ਮੈਂ ਤੇਰੀ ਉਸ ਗੱਲ ਨੂੰ ਪ੍ਰਵਾਨ ਕਰਦਾ ਹਾਂ, ਤੈਨੂੰ ਉਸ ਪਿੰਡ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ। ਕਹਿੰਦਾ ਕਿ ਮੈਂ ਤੈਨੂੰ ਇੱਕ ਪਿੰਡ ਦੀ ਜਗੀਰ ਦੇ ਦੇਣਾ ਹਾਂ, ਤੂੰ ਉਸ ਪਿੰਡ ਦੇ ਵਿੱਚ ਚਲਿਆ ਜਾ, ਤੇਰੇ ਮਨ ਦੀ ਗੱਲ ਪੂਰੀ ਹੋਵੇਗੀ, ਤੂੰ ਉੱਥੇ ਆਪਣੇ ਘਰ ਬਣਾ ਕੇ ਰਵੇਂਗਾ। ਗ੍ਰਾਮ ਪਟਾ ਲਿਖ ਸ਼ਾਹ ਨੇ ਦੀਨੋ ਦੀਨੋ ਪ੍ਰਿਥੀਏ ਹਾਥ, ਮੁਖ ਕਹਿਓ ਜਹਾਂ ਲਾਏ ਹੋਰ ਤਬ ਚਲਿਓ ਮਮ ਸਾਥ। ਇਸ ਪ੍ਰਕਾਰ ਦੇ ਨਾਲ ਬਾਦਸ਼ਾਹ ਨੇ ਆਖਿਆ ਕਿ ਜਦੋਂ ਲਾਹੌਰ ਪਹੁੰਚਾਂਗਾ ਫਿਰ ਮੈਂ ਤੇਰਾ ਨਿਆਂ ਕਰਾਂਗਾ, ਜਿੰਨਾ ਚਿਰ ਮੈਂ ਲਾਹੌਰ ਨਹੀਂ ਪਹੁੰਚਦਾ ਉਹਨਾਂ ਚਿਰ ਮੈਂ ਤੈਨੂੰ ਵੱਖਰੇ ਪਿੰਡ ਦੀ ਇੱਕ ਜਗੀਰ ਦੇਣਾ ਹਾਂ, ਤੂੰ ਉਸ ਪਿੰਡ ਦੇ ਵਿੱਚ ਆਪਣੇ ਘਰ ਬਣਾ ਕੇ ਤੇ ਆਰਾਮ ਦੇ ਨਾਲ ਉੱਥੇ ਵੱਸ। ਇਸ ਪ੍ਰਕਾਰ ਦੇ ਨਾਲ ਬਾਦਸ਼ਾਹ ਜਹਾਂਗੀਰ ਨੇ ਆਖਿਆ ਪ੍ਰਿਥੀ ਚੰਦ ਨੂੰ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਜੀ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ